ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਅਸੰਖ ਮੂਰਖ ਅੰਧ ਘੋਰ, ਅਸੰਖ ਹੀ ਮਨ ਕਰਕੇ ਮੂਰਖ ਆ, ਅਸੰਖ ਹੀ ਅੰਧ ਘੋਰ ਅੰਧੇ ਆ, ਅਸੰਖ ਹੀ ਬਾਣੀ ਕਰਕੇ ਘੋਰ ਮੂਰਖ ਮੈਨੇ ਮਹਾਂ ਮੂਰਖ ਆ। ਬੇਗਿਣਤੇ ਹੀ ਬੇਸਮਝ ਆ, ਜਿਹੜਾ ਸਮਝੋ ਕੋਈ ਸਮਝ ਆ। ਅਗਿਣਤੇ ਐਸੇ ਅੰਧ ਮੂਰਖ ਹੈ ਜਿਹੜੇ ਸਮਝਾਇਆ ਵੀ ਸਮਝਦੇ ਹੀ ਨਹੀਂ। ਕੁਝ ਤਾਂ ਐਸੇ ਆ ਵੀ ਥੋੜ੍ਹਾ ਸਮਝਾਓ ਸਮਝ ਜਾਂਦੇ। ਅਸੰਖਾ ਹੀ ਐਸੇ ਅੰਧ ਮੂਰਖ ਹੈ ਜਿਹੜੇ ਸਮਝਾਇਆ ਬਿਲਕੁਲ ਸਮਝਦੇ ਹੀ ਨਹੀਂ। ਅਸੰਖ ਘੋਰ ਮੂਰਖ ਜਿਹੜੇ ਸਮਝਾਉਣ ਵਾਲੇ ਉਪਦੇਸ਼ ਦੇਣ ਵਾਲੇ ਆ, ਉਹਨਾਂ ਦੀ ਮਤੇ ਪੁੱਠੀ ਹੁੰਦੀ ਹੈ। ਜੇ ਉਹਨੂੰ ਕਹੇ ਵੀ ਨਾਮ ਜਪਿਆ ਕਰੋ, ਕੀ ਫਾਇਦਾ ਸੰਸਾਰ ਸਾਗਰ ਤਰ ਜਾਈਦਾ, ਉਹ ਟੀਚਰਾਂ ਕਹਿੰਦੇ ਤੁਹਾਡੀ ਪੂਛ ਫੜ ਕੇ ਪਾਰ ਹੋ ਜਾਓਗੇ, ਦੂਸਰੇ ਨੂੰ ਪਸ਼ੂ ਬਣਾਉਂਦੇ ਆ ਐਸੇ ਮੂਰਖ। ਉਹ ਮਹਾਂਮੂਰਖ ਸੀ, ਉਹ ਲੜਕੇ ਸੀ ਦੋ, ਉਹ ਮਰ ਗਿਆ। ਪਿਤਾ ਵੱਡੇ ਲੜਕੇ ਨੂੰ ਕਹਿਣ ਲੱਗਾ ਜਾ ਅਫਸੋਸ ਕਰਿਆ। ਉਹ ਲੜਕਾ ਨੂੰ ਕੋਈ ਇਹੋ ਜਿਹੀ ਸੋਝੀ ਹੈ ਨਾ ਵੀ ਕਿਵੇਂ ਪਰਚਾਉਣੀ ਕਰਨੀ ਹੈ। ਜਿਲੇ ਗਿਆ ਸੰਬੰਧੀਆਂ ਦੇ ਘਰ 'ਚ ਚੁੱਪ ਕੀਤਾ ਬੈਠਾ ਰਿਹਾ। ਪਿਓ ਪੁੱਛਣ ਲੱਗਾ ਸੁਣਾ ਪਰਚਾਉਣੀ ਕਰਿਆ? ਕਹਿੰਦਾ ਮੈਂ ਤਾਂ ਕੁਝ ਨਹੀਂ ਗਿਆ, ਚੁੱਪ ਚਾਪ ਬੈਠੇ ਸੀ, ਮੈਂ ਵੀ ਚੁੱਪ ਕੀਤਾ ਬਹਿ ਕੇ ਆ ਗਿਆ। ਫਿਰ ਛੋਟੇ ਪੁੱਤ ਨੂੰ ਭੇਜਿਆ ਜਾਂ ਤੂੰ ਜਾ? ਉਹ ਕਹਿੰਦਾ ਮੈਂ ਕੀ ਕਹਾਂ। ਪਿਓ ਕਹਿੰਦਾ ਜਿਵੇਂ ਲੋਕ ਕਹਿੰਦੇ ਹੋਣਗੇ ਤੂੰ ਕਹਿ। ਅੱਗੇ ਗਿਆ ਤੋ ਮਰਨ ਵਾਲੇ ਤੇ ਦੁਸ਼ਮਣ ਬਾਹਰ ਖੜ੍ਹੇ, ਇੱਕ ਦਿਨ ਗੱਲਾਂ ਬਾਤਾਂ ਕਰਦੇ ਸੀ। ਚੰਗਾ ਇਹ ਮਰ ਗਿਆ ਗਲੋਂ ਲਿਆ, ਹੁਣ ਵੀ ਜਾ ਕੇ ਉਵੇਂ ਕਹਿ ਦਿੱਤਾ, ਉਹਨੇ ਫੜ ਕੇ ਕੁੱਟਿਆ ਵੀ ਸਾਡਾ ਨੌਜਵਾਨ ਪੁੱਤ ਮਰ ਗਿਆ, ਤੂੰ ਕਹਿੰਦਾ ਚੰਗਾ ਹੋਇਆ। ਫਿਰ ਪਿਓ ਆਪ ਗਿਆ, ਜਾ ਕੇ ਕਹਿਣ ਲੱਗਾ ਵੀ ਮੇਰਾ ਪਹਿਲਾ ਪੁੱਤ ਆਇਆ ਚੁੱਪ ਚਲੇ ਗਿਆ, ਦੂਆ ਗਲਤ ਬੋਲ ਗਿਆ, ਹੁਣ ਤੁਹਾਡਾ ਕੋਈ ਮਰ ਗਿਆ ਅਤੇ ਫਿਰ ਮੈਂ ਆਪ ਆਊਂਗਾ। ਉਹ ਕਹਿੰਦੇ ਤਾਂ ਬੂਟਾ ਝੋਲੇ ਦਾ ਮਾਰਿਆ। ਅਸੰਖਾ ਇਸ ਤਰ੍ਹਾਂ ਦੇ ਮੂਰਖ ਅੰਧ ਘੋਰ, ਇੱਕ ਮੂਰਖ ਹੋ ਗਿਆ, ਇੱਕ ਅੰਧ ਮੂਰਖ ਹੋ ਗਿਆ, ਇੱਕ ਅੰਧ ਘੋਰ ਮੂਰਖ ਹੋ ਗਿਆ। ਪਹਿਲਾ ਲੜਕਾ ਮੂਰਖ ਸੀ, ਚੁੱਪ ਚਾਪ ਉੱਠ ਕੇ ਚਲੇ ਗਿਆ। ਦੂਜਾ ਅੰਧ ਮੂਰਖ ਹੈ, ਕਹਿੰਦਾ ਚੰਗਾ ਹੋਇਆ ਪੜੂਆ ਮਰ ਗਿਆ ਗਲੋਂ ਲੈ ਗਿਆ। ਤੀਜਾ ਅੰਧ ਘੋਰ ਮੂਰਖ ਹੈ, ਤੁਹਾਡਾ ਉਹ ਮਰੇਗਾ ਅਤੇ ਫਿਰ ਮੈਂ ਆਵਾਂਗਾ। ਅਸੰਖ ਚੋਰ ਹਰਾਮ ਖੋਰ, ਅਸੰਖ ਚੋਰ ਆ ਜਿਹੜੇ ਹਰਾਮ ਦਾ ਖਾਣਾ ਖੋਰ ਮੈਨੇ ਖਾਂਦੇ ਆ, ਬਵਾਨਾ ਲੁੱਟ ਸੁੱਟ ਕਰਕੇ ਖਾਂਦੇ ਆ। ਕਹਿੰਦੇ ਕੋਈ ਐਸਾ ਹੈ ਜਿਹੜਾ ਕੋਈ ਹਲਾਲ ਦੀ ਕਮਾਈ ਸ਼ੁੱਧ ਕਮਾਈ ਖਾਂਦਾ, ਇਹ ਤਾਂ ਹਰਾਮ ਦਾ ਖਾਣਾ ਖਾ ਰਿਹਾ। ਉਹ ਜਿਵੇਂ ਇੱਕ ਚੋਰ ਸੀ ਅਤੇ ਉਹ ਚੀਜ਼ਾਂ ਚੁੱਕ ਲਈਆਂ, ਗਹਿਣੇ ਜੋ ਕੁਝ ਮਿਲਿਆ। ਅੱਗੇ ਇੱਕ ਥਾਲੀ ਵਿੱਚ ਲੂਣ ਪੀਸਿਆ ਪਿਆ ਸੀ, ਹੁਣ ਸਮਝਿਆ ਸ਼ਾਇਦ ਖੰਡ ਦਾ ਬੂਰਾ ਜਿਹੜੇ ਮੂੰਹ 'ਚ ਪਾਇਆ ਤਾਂ ਲੂਣ ਸੀ। ਉਹ ਕਹਿੰਦਾ ਹੁਣ ਲੂਣ ਖਾ ਰਿਹਾ, ਹਰਾਮ ਨਹੀਂ ਕਰਨਾ, ਉਹ ਛੱਡ ਕੇ ਆ ਗਿਆ। ਅਸੰਖ ਅਮਰਕਾਰ ਜਾਹੇ ਜ਼ੋਰ, ਅਸੰਖਾ ਐਸੇ ਹੈ ਜਿਹੜੇ ਜ਼ੋਰ ਬਲ ਨਾਲ ਅਮਰ ਕਰ ਜਾਹੇ, ਅਮਰ ਮੈਨੇ ਆਪਣਾ ਹੁਕਮ ਕਰਦੇ ਆ। ਉਮਰ ਦੇਵਤਿਆਂ ਦੇ ਵੀ ਆਪਣਾ ਜ਼ੋਰ ਬਲ ਜਮਾ ਜਾਂਦੇ ਆ। ਜਿਵੇਂ ਅੱਜ ਕੱਲ੍ਹ ਦੇ ਰਾਜੇ ਉਹ ਆਪਣੇ ਸਵਾਰਥੋਂ ਮੁੱਖ ਰੱਖ ਕੇ ਗਰੀਬ ਲੋਕਾਂ ਨੂੰ ਬੜਾ ਦੁੱਖ ਦਿੰਦੇ ਆ। ਕਿੰਨਾ ਵੀ ਦੁਖੀ ਹੋਵੇ ਆਪਣੀ ਇਹਨ ਮਨਾਈ ਜਾਂਦੇ ਆ। ਜਿਵੇਂ ਰਾਵਣ ਨੇ ਪਰਜਾ ਨੂੰ ਬੜੇ ਦੁੱਖ ਦਿੱਤੇ, ਦੇਵਤਿਆਂ ਤੋਂ ਵੀ ਟੈਕਸ ਲਿਆ, ਸਾਧੂਆਂ ਤੋਂ ਵੀ ਟੈਕਸ ਲਿਆ, ਸਾਧੂਆਂ ਦੇ ਖੂਨ ਦਾ ਟੈਕਸ ਲਿਆ। ਫਿਰ ਸੀਤਾ ਪੈਦਾ ਹੋਈ, ਉਹ ਇਹਦੀ ਮੌਤ ਦਾ ਕਾਰਨ ਬਣੀ। ਕਾਰੂ ਨੇ ਕਿੰਨਾ ਦੁੱਖ ਦਿੱਤਾ, 40 ਗੰਜ ਜੋੜ ਲਏ ਸੀ। ਅਸੰਖ ਗੱਲ ਵੱਢ ਹੱਤਿਆ ਕੁਮਾਹੇ, ਅਸੰਖਾ ਐਸੇ ਗੱਲ ਵੱਢਣ ਰੂਪੀ ਹੱਤਿਆ ਨੂੰ ਕੁਮਾਰ ਹੈ। ਜਿਵੇਂ ਉਹ ਕਿਸੇ ਦੇ ਲੜਕੇ ਦੀ ਕੜਮਾਈ ਹੋਈ ਅਤੇ ਉਹ ਮੂਹਰੇ ਦੁਸ਼ਮਣ ਸੀ ਕੋਈ, ਉਹ ਲੜਕੀ ਵਾਲਿਆਂ ਨੂੰ ਸੁਣਾ ਕੇ ਕਹਿਣ ਲੱਗਾ ਕਿ ਮਹਾਰਾਜ ਇਸ ਲੜਕੇ ਦੀ ਕੜਮਾਈ ਤਾਂ ਕੀਤੀ ਹੈ, ਇਹਦੀ ਮਿਰਗੀ ਵੀ ਹਟਾ ਦਿਓ ਅਤੇ ਚੰਗੀ ਗੱਲ ਆ। ਉਹ ਜਿਹੜੇ ਕੜਮਾਈ ਕਰਕੇ ਗੱਲ ਸੁਣ ਲਿਆ ਇਹਨੂੰ ਮਿਰਗੀ ਪੈਂਦੀ ਹੈ, ਉਹਨਾਂ ਨੇ ਉਹਦੀ ਮੰਗਣੀ ਛੱਡ ਦਿੱਤੀ। ਗੱਲ ਜਿਹੜੀ ਬਣਾਈ ਸੀ ਦੁਸ਼ਟਾਂ ਨੇ ਉਹ ਗੱਲ ਨੂੰ ਵਿੱਚ ਹੀ ਵੜ ਦਿੱਤਾ, ਇਹ ਭਾਰੀ ਹੱਤਿਆ ਕਮਾਉਣੀ ਹੈ। ਐਸੇ ਆ ਜਿਹੜੇ ਪ੍ਰਗਟ ਤੌਰ 'ਤੇ ਕਿਸੇ ਦਾ ਗਲ ਵੱਢਣ ਰੂਪੀ ਹੱਤਿਆ ਕਮਾ ਰਹੇ। ਕਬੀਰ ਜੀ ਜੋ ਮਰਹਿ ਜ਼ੋਰ ਕਰ ਕਹਿਤੇ ਹੈ, ਜੋ ਹਲਾਲ ਦਫ਼ਤਰ ਦੇਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਕਬੀਰ ਜ਼ੋਰ ਕੀ ਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨੀਕ ਸੇ, ਮਾਰ ਮੁਹੈ ਮੂਹ ਖਾਏ। ਦਫ਼ਤਰ ਲੇਖਾ ਨੀਕ ਸੈ, ਮਾਰ ਮੋਹੈ ਮੋਹ ਖਾਏ। ਦੂਜੇ ਦਾ ਮਾਣ ਭੰਗ ਕਰ ਦੇਣਾ ਰੂਪੀ ਹੱਤਿਆ ਕਮਾਉਂਦੇ ਆ। ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਐਸੇ ਪਾਪੀ ਹੈ ਜਿੱਥੇ ਇਹਦੇ ਪਾਪ ਹੀ ਪਾਪ ਕਰੀ ਜਾਂਦੇ ਆ। ਉਹ ਪਾਪ ਦੀ ਆਕਰ ਖਾਣੀ ਬਣੇ ਹੋਏ ਆ, ਪਾਪ ਕਰਕੇ ਨਰਕਾਂ ਨੂੰ ਜਾਏ ਜਾ ਰਹੇ ਆ। ਅਸੰਖ ਕੂੜਿਆ ਰਕੂੜੇ ਫਰਾਹੇ, ਅਸੰਖਾਂ ਐਸੇ ਝੂਠੇ ਲੋਕ ਹੈ ਜਿਹੜੇ ਝੂਠ ਬੋਲਣ ਵਿੱਚ ਲੱਗੇ ਹੋਏ ਆ, ਝੂਠੇ ਪਦਾਰਥਾਂ ਨੂੰ ਇਕੱਠੇ ਕਰਦੇ ਫਿਰਦੇ ਰਹਿੰਦੇ ਆ। ਕੂੜੇ ਫਰਾਹੇ, ਕੂੜੇ ਪਦਾਰਥਾਂ ਨੂੰ ਇਕੱਠੇ ਕਰਨ ਲਈ ਘੁੰਮ ਫਿਰ ਰਹੇ ਆ, ਅਥਵਾ ਝੂਠੇ ਜਿਹੜੇ ਝੂਠ ਬੋਲਦੇ ਫਿਰਦੇ ਆ, ਜਿੱਥੇ ਜਾਂਦੇ ਲੂਤੀਆਂ ਲਾਈ ਜਾਂਦੇ ਆ। ਅਸੰਖ ਮਲੇਸ਼ ਮਲ ਪੱਖ ਖਾਏ, ਅਸੰਖਾਂ ਐਸੇ ਭੈੜੀ ਬੁੱਧੀ ਵਾਲੇ ਆ ਜਿਹੜੇ ਮਲ ਪੱਖ ਆਏ, ਬਿਸ਼ਟਾ ਗੰਦਗੀ ਦਾ ਭੋਜਨ ਖਾਂਦੇ ਆ ਘੋਰੀ ਜਿਹੜੇ ਹੈਗੇ ਆ। ਮਲ ਪੱਖ ਮਲੀਨ ਭੋਜਨ ਅੰਡੇ ਮਾਸ ਸ਼ਰਾਬਾਂ ਨੂੰ ਖਾਂਦੇ ਪੀਂਦੇ ਆ। ਮਲ ਪੱਖ ਹੀ ਕੁੱਕੜ ਸੂਰ ਆ ਜਿਹੜੇ ਉਹ ਇਸ ਤਰ੍ਹਾਂ ਗੰਦਗੀ ਖਾਂਦੇ ਆ, ਕੀੜੇ ਮਕੌੜੇ ਖਾਈ ਜਾਂਦੇ ਆ। ਉਹ ਜਿਸ ਤਰ੍ਹਾਂ ਕੋਈ ਘੋਰੀ ਸੀ, ਉਸਨੇ ਕੋਈ ਮੰਤਰ ਸਿੱਧ ਕੀਤਾ ਸੀ, ਕੋਈ ਕਰਸਾਨ ਲੰਘ ਗਿਆ ਤਾਂ ਉਹਨਾਂ ਨੂੰ ਮੱਥਾ ਨਾ ਟੇਕਿਆ, ਉਹਦਾ ਬੈਲ ਸੀ, ਕਹਿੰਦਾ ਬੈਲ ਮਰ ਜਾ, ਬੈਲ ਮਰ ਗਿਆ। ਉਹ ਫਿਰ ਆ ਕੇ ਮਾਫ਼ੀ ਮੰਗਣ ਲੱਗਾ, ਮਾਰਾ ਗਲਤੀ ਮਾਫ਼ ਕਰ ਦਿਓ, ਬੈਲ ਜਿੰਦਾ ਹੋ ਗਿਆ। ਉਹ ਜਾਣ ਕੇ ਫੇਰ ਲੰਘ ਗਿਆ, ਫਿਰ ਕਹਿੰਦਾ ਬੈਲ ਮਰਿਆ ਨਾ। ਹੁਣ ਜੱਟ ਕਹਿੰਦਾ ਵੀ ਜੇ ਬੈਲ ਮਰਿਆ ਮੇਰਾ, ਜਿੰਦਾ ਹੋਇਆ ਮੇਰਾ, ਅਤੇ ਤੇਰੇ ਪਲੇ ਤਾਂ ਗੰਦਗੀ ਪਈ, ਬੜੀ ਘੋਰੀ ਆ, ਗੰਦ ਖਾਂਦੇ ਆ। ਅਸੰਖ ਨਿੰਦਕ ਸਿਰ ਕਰ ਹੈ ਭਾਰ, ਅਸੰਖ ਹੈ ਐਸੇ ਨਿੰਦਕ ਹੈ ਜਿਹੜੇ ਸਿਰ ਪਰਨੇ ਹੋ ਗਏ, ਦੂਏ ਦੀ ਨਿੰਦਿਆ ਕਰਦੇ, ਬੜਾ ਜ਼ੋਰ ਲਾਉਂਦੇ ਆ ਵੀ ਇਹਨੂੰ ਕਿਸ ਤਰ੍ਹਾਂ ਨੀਵਾਂ ਦਿਖਾਇਆ ਜਾਏ। ਤਥਾ ਲੋਕਾਂ ਦੀ ਨਿੰਦਿਆ ਕਰਨ ਰੂਪੀ ਪਾਪਾਂ ਦਾ ਭਾਰ ਸਿਰ 'ਤੇ ਚੁੱਕਦੇ ਆ। ਅਤੇ ਨਿੰਦਿਆ ਬੜੀ ਭੈੜੀ ਚੀਜ਼ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ। ਅਸੰਖ ਹੈ ਐਸੇ ਜਿਹੜੇ ਨਿੰਦਿਆ ਕਰਕੇ ਸਿਰ ਭਾਰ ਸਿਰ ਪਰਨੇ ਕੀ ਮਾਤਾ ਦੀ ਪੇਟ 'ਚ ਪੁੱਠੇ ਟੰਗੇ ਜਾਂਦੇ ਹੈ। ਨਾਨਕ ਨੀਚ ਕਹਿ ਵਿਚਾਰ ਪਾਤਸ਼ਾਹ ਦੇ ਸਿੱਧੋ, ਅਸੀਂ ਇਸ ਪੌੜੀ 'ਚ ਨੀਚ ਪੁਰਸ਼ਾਂ ਦਾ ਜਿਹੜਾ ਵਿਚਾਰ ਉਹ ਕਹਿ ਕੇ ਦੱਸਿਆ, ਤਾਮਸੀ ਸ੍ਰਿਸ਼ਟੀ ਜਿਹੜੀ ਔਗੁਣਾਂ ਨੂੰ ਧਾਰਨ ਵਾਲੀ ਸ੍ਰਿਸ਼ਟੀ ਦਾ ਵਿਚਾਰ ਦੱਸਿਆ। ਫੇਸੇ ਦੇ ਕਹਿੰਦੇ ਮਹਾਰਾਜ ਇਹ ਅੰਧਤਾਈ ਕਿਵੇਂ ਦੂਰ ਹੁੰਦੀ ਹੈ? ਪਾਤਸ਼ਾਹ ਦੱਸਦੇ ਆ, ਅਸੰਖ ਮੂਰਖ ਅੰਧ ਘੋਰ ਜਿਹਨਾਂ ਨੇ ਆਪਣੇ ਮੂੰਹ ਇੰਦਰੀਏ ਜਿਹੜੇ ਮੂੰਹ ਮੈਨੇ ਮੂੰਹ ਨੂੰ ਇੰਦਰੀਆਂ ਨੂੰ ਰੱਖ ਮੈਨੇ ਰੋਕ ਕੇ ਰੱਖਿਆ, ਜਵਾਨ 'ਤੇ ਕਾਬੂ ਪਾ ਲਿਆ। ਅਸੰਖ ਉਹ ਬੇਅੰਤ ਤਾਈ ਵਾਲਾ ਪਰਮੇਸ਼ਰ ਉਹਦੇ ਨਾਮ ਨੂੰ ਜਪਿਆ, ਉਹਨਾਂ ਦੀ ਅੰਧ ਅੰਧ ਮੈਨੇ ਜਿਹੜੀ ਅਗਿਆਨ ਬਿਰਤੀ ਹੈ ਘੋਰ ਮੈਨੇ ਘੁਲ ਜਾਂਦੀ, ਭਾਵ ਦੂਰ ਹੋ ਜਾਂਦੀ ਹੈ। ਅਸੰਖ ਚੋਰ ਹਰਾਮ ਖੋਰ ਜਿਹਨਾਂ ਨੇ ਅਸੰਖ ਬੇਅੰਤ ਤਾਈ ਵਾਲਾ ਨਿਰੰਕਾਰ ਜਿਹੜਾ ਉਹਦੇ ਨਾਮ ਨੂੰ ਚੋਰ ਮੈਨੇ ਚੋ ਲਿਆ ਭਾਵ ਧਾਰ ਲਿਆ, ਉਹਨਾਂ ਗੁਰੂ ਪਿਆਰਿਆਂ ਦੀ ਜਿਹੜੀ ਹਰਾਮ ਤਾਈ ਦੀ ਖੋਰ ਆਦਤ ਸੀ, ਹਾਂਜੀ ਉਹ ਖੁਰ ਗਈ ਹੈ, ਦੂਰ ਹੋ ਗਈ ਹੈ। ਅਸੰਖ ਅਮਰ ਕਰ ਜਾ ਹੈ ਜੋਰ, ਪਾਤਸ਼ਾਹ ਜਿਹਨਾਂ ਨੂੰ ਅਸੰਖ ਬੇਅੰਤ ਰੂਪੇ ਨਿਰੰਕਾਰ ਦਾ ਜੋਰ ਗਿਆਨ ਪ੍ਰਾਪਤ ਹੋ ਗਿਆ, ਉਹ ਅਮਰ ਜਨ ਮਰ ਤੋਂ ਰਹਿਤ ਹੋ ਗਿਆ, ਅਕਾਲ ਪੁਰਖ 'ਚ ਲੀਨ ਹੋ ਗਿਆ। ਅਸੰਖ ਗੱਲ ਵੱਡ ਹੱਤਿਆ ਕੁਮਾਰ, ਪਾਤਸ਼ਾਹ ਜਿਹਨਾਂ ਨੇ ਅਸੰਖ ਬੇਅੰਤ ਰੂਪੀ ਨਿਰੰਕਾਰ ਦੇ ਨਾਮ ਦੀ ਕਮਾਈ ਕੀਤੀ ਹੈ, ਉਹਨਾਂ ਨੇ ਜਿਹੜਾ ਹੱਤਿਆ ਦਾ ਗੱਲ ਵੱਢ ਦਿੱਤਾ, ਭਾਵ ਜਿਹੜੀ ਜੀਵ ਹਿੰਸਾ ਕਰਨੀ ਸੀ ਉਹ ਤਿਆਗ ਦਿੱਤੀ ਹੈ। ਅਸੰਖ ਪਾਪੀ ਪਾਪ ਕਰ ਜਾਹੇ, ਪਾਤਸ਼ਾਹ ਜਿਹੜੇ ਪਾਪਾਂ ਦੀ ਆਕਰ ਖਾਣ ਸੀਗੇ, ਹਰ ਸਮੇਂ ਅਸੰਖ ਪਾਪ ਕਰਦੇ ਸੀ, ਉਹਨੇ ਬੇਅੰਤ ਰੂਪੀ ਜਿਹੜਾ ਪਰਮਾਤਮਾ ਸੀ ਪਾਪ ਹੀ ਪੀਆ, ਪਰਮਾਤਮਾ ਸੀ ਉਹਨੂੰ ਪਾ ਲਿਆ, ਪਾਪ ਹੀ ਪਾ ਲਿਆ, ਪੀ ਮੈਨੇ ਪੀਆ ਪਾ ਮੈਨੇ ਪਾ ਲਿਆ। ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ, ਉਹਨਾਂ ਦੇ ਸਾਰੇ ਪਾਪ ਜਾਹੇ ਦੂਰ ਹੋ ਜਾਂਦੇ ਹਨ। ਅਸੰਖ ਕੂੜਿਆਰ ਕੂੜੇ ਫਰਾਹੇ, ਪਾਤਸ਼ਾਹ ਜਿਹੜੇ ਪਹਿਲੇ ਕੂੜਿਆਰ ਕੂੜਤਾਈ ਦੇ ਆਲੇ ਘਰ ਸੀ, ਔਰ ਮੈਨੇ ਆਲੇ ਕੂੜ ਮੈਨੇ ਝੂਠ ਦੇ, ਜਦੋਂ ਉਹਨਾਂ ਨੇ ਅਸੰਖ ਬੇਅੰਤ ਸ਼ਕਤੀ ਵਾਲੇ ਪਰਮੇਸ਼ਰ ਨਾਮ ਨੂੰ ਉਚਾਰਨਾ ਕੀਤਾ, ਤਾਂ ਉਸ ਵੇਲੇ ਵੀ ਕੂੜੇ ਫਰਾਹੇ ਝੂਠ ਵੱਲੋਂ ਫਿਰ ਗਏ, ਭਾਵ ਝੂਠ ਬੋਲਣ ਵੱਲੋਂ ਹਟ ਗਏ। ਅਸੰਖ ਮਲੇਸ਼ ਮਲ ਪੱਖ ਖਾਏ, ਜਿਹੜੇ ਪਹਿਲਾਂ ਮਲੇਸ਼ ਭੈੜੀ ਬੁੱਧੀ ਵਾਲੇ ਸੀ, ਮਲਿਸ਼ ਤੀਤੀ ਮਲੇਛਾ ਜਿਹੜਾ ਮੈਲ ਨੂੰ ਖਾਂਦਾ, ਨਿੰਦਿਆ ਰੂਪੀ ਮੈਲ ਜਾਂ ਗੰਦੇ ਪਦਾਰਥਾਂ ਰੂਪੀ ਮੈਲ ਖਾ ਰਿਹਾ। ਜਿਸ ਵੇਲੇ ਅਸੰਖ ਨਿਰੰਕਾਰ ਪਰਮੇਸ਼ਰ ਨਾਮ ਨੂੰ ਉਚਾਰਨ ਕਰਨ ਬਣ ਗਿਆ, ਮਲ ਪੱਖੀ ਜਿਹੜੇ ਸੀ ਇਹ ਜਿਹੜੇ ਬਕਾਰਾਂ ਰੂਪੀ ਵਿਸ਼ਿਆਂ ਦੀ ਮੈਲ ਨੂੰ ਖਾਣ ਵਾਲੇ ਸੀ, ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਖਾਏ ਮੈਨੇ ਇਹਨਾਂ ਬੁਖਾਰਾਂ ਦਾ ਅਭਾਵ ਕਰ ਦਿੱਤਾ ਹੈ। ਜਿਹੜੇ ਮੈਲ ਪੱਖੀ ਹਾਂਜੀ ਕਾਮਾਦਕ ਸੀ, ਵਿਸ਼ਿਆਂ ਰੂਪੀ ਮੈਲ ਨੂੰ ਖਾਣ ਵਾਲੇ ਸੀ, ਉਹਨਾਂ ਗੁਰਮੁਖ ਪਿਆਰਿਆਂ ਨੇ ਖਾਏ ਇਹਨਾਂ ਬੁਖਾਰਾਂ ਦਾ ਅਭਾਵ ਕਰ ਦਿੱਤਾ। ਅਸੰਖ ਨਿੰਦਕ ਸਿਰ ਕਰਹਿ ਭਾਰ, ਪਾਤਸ਼ਾਹ ਜਿਹਨਾਂ ਗੁਰਮੁਖ ਪਿਆਰਿਆਂ ਨੇ ਅਸੰਖ ਪਰਮੇਸ਼ਰ ਦੇ ਨਾਮ ਦਾ ਜਸ ਕੀਤਾ, ਉਹਨਾਂ ਨੇ ਨਿੰਦਿਆ ਦਾ ਭਾਰ ਸਿਰੇ ਮੈਨੇ ਇਹ ਜਿਹੜਾ ਭਾਰ ਸੀ ਨਿੰਦਿਆ ਦਾ ਇਹਨੂੰ ਪਾਸੇ ਕਰਤਾ, ਲੰਬੇ ਕਰਤਾ, ਦੂਰ ਕਰ ਦਿੱਤਾ। ਨਾਨਕ ਨੀਚ ਕਹਿ ਵਿਚਾਰ, ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਸਿੱਧੋ ਤੁਸੀਂ ਯਕੀਨ ਕਰੋ, ਇਹ ਪੌੜੀ ਦੁਆਰਾ ਅਸੀਂ ਨੀਚ ਨਿਮਰਤਾ ਵਾਲਿਆਂ ਦਾ ਵਿਚਾਰ ਦੱਸਿਆ ਹੈ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਨਿਰੰਕਾਰ ਆਪਦਾ ਇੱਕ ਵਾਰ ਰੋਮ ਵੀ ਵਾਰਿਆ ਨਾ ਜਾਵਾ ਕਥਨ ਨਹੀਂ ਕੀਤਾ ਜਾਂਦਾ ਹੈ, ਜੋ ਆਪ ਜੀ ਨੂੰ ਪਾਉਂਦਾ ਉਹੀ ਕਾਰ ਚੰਗੀ ਹੈ। ਇਸ ਵਾਸਤੇ ਐਸੇ ਨਿਸ਼ਚਾ ਕਰੋ, ਉਹ ਪਰਮੇਸ਼ਰ ਸਦਾ ਸਲਾਮਤ ਇਸਤਤ ਰਹਿਣ ਵਾਲਾ ਹੈ। ਅਸੰਖ ਨਾਵ ਅਸੰਖ ਥਾਵ, ਕਦੇ ਕਹਿੰਦੇ ਮਹਾਰਾਜ ਪਰਮੇਸ਼ਰ ਦੇ ਨਾਂ ਅਤੇ ਸਥਾਨ ਕਿੰਨੇ ਕਿਹਾ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਦੇ ਅਸੰਖਾਂ ਹੀ ਨਾਵ ਆ, ਅਸੰਖਾਂ ਹੀ ਥਾਵ ਆ, ਉਹਦੇ ਨਿਮਿਤ ਬੇਅੰਤ ਧਰਮ ਸਥਾਨ ਬਣੇ ਹੋਏ ਆ। ਔਰ ਜਿੰਨੇ ਵੀ ਸਥਾਨ 49 ਕਰੋੜ ਧਰਤੀ 'ਤੇ ਹੈ, ਇਹ ਸਾਰੇ ਉਸੇ ਦੇ ਸਥਾਨ ਆ। ਇਹ ਜੀਵ ਤੈਵੇਂ ਮੇਰ ਕਰੀ ਬੈਠੇ, ਮੇਰਾ ਮਕਾਨ ਆ, ਮੇਰੀਆਂ ਜਗ੍ਹਾ ਆ। ਇਹ ਜਿਹੜੇ ਦਾਅਵੇ ਕਰਦਾ ਉਹ ਪਤਾ ਨਹੀਂ ਇੱਕ ਖਿੰਨ 'ਚ ਖੋਲਣਦਾ, ਦੁਆਲੇ ਨਿਕਲ ਜਾਂਦੇ, ਮਕਾਨ ਨੂੰ ਕੋਈ ਹੋਰ ਸੰਭਾਲ ਲੈਂਦਾ। ਇਸ ਵਾਸਤੇ ਉਹਦੇ ਨਾਮਾਂ ਦਾ ਅੰਤ ਨਹੀਂ, ਸ਼ੇਸ਼ ਨਾਗ ਕਹਿੰਦੇ ਹੈ। ਰੋਜ਼ ਨਵੇਂ ਤੋਂ ਨਵਾਂ ਜਪਦਾ, ਨਾਮ ਜਪ ਰਿਹਾ, ਫਿਰ ਅੰਤ ਨਹੀਂ ਪਾਉਂਦਾ। ਉਹਦੇ ਨਾਮਾਂ ਦਾ ਵੀ ਅੰਤ ਨਹੀਂ। ਤੁਐ ਸਰਵਨਾਮ ਕਥਾ ਕਵਨ, ਕਰਮ ਨਾਮ ਵਰਣਤ ਸੁਮਤ। ਉਹਦੇ ਨਾਮਾਂ ਦਾ ਕੋਈ ਅੰਤ ਨਹੀਂ। ਬੇਅੰਤ ਨਾਮ ਆ, ਬੇਅੰਤੇ ਉਹਦੇ ਸਥਾਨ ਆ। ਅਗੰਮ ਅਗੰਮ ਅਸੰਖ ਲੋਭ, ਉਹ ਜਿਹੜਾ ਲੋਭ ਮੈਨੂੰ ਪ੍ਰਕਾਸ਼ ਰੂਪ ਨਿਰੰਕਾਰ ਹੈ। ਮਨ ਕਰਕੇ ਅਗੰਮ ਆ, ਤਨ ਕਰਕੇ ਵੀ ਅਗੰਮ ਆ, ਬਾਣੀ ਕਰਕੇ ਵੀ ਅਗੰਮ ਆ। ਮਨ ਬਾਣੀ ਸਰੀਰ ਦੀ ਗੰਮਤਾ ਤੋਂ ਨਿਰੰਕਾਰ ਪਰਮੇਸ਼ਵਰ ਦੀ ਮਹਿਮਾ ਪਰੇ ਹੈ। ਉਹ ਲੋਭ ਮੈਨੂੰ ਪ੍ਰਕਾਸ਼ ਰੂਪ, ਪਿੱਛੇ ਵੀ ਅਗੰਮ, ਹੁਣ ਵੀ ਅੱਗੇ ਵੀ ਅਗੰਮ ਹੀ ਹੋਏਗਾ। ਉਹਦੀ ਗੰਮਤਾ ਪਾਉਣੀ ਬਹੁਤ ਔਖੀ ਹੈ। ਗੁਰਮੁਖ ਜਿਹੜੇ ਹੈ, ਗੁਰਮੁਖਾਂ ਦੇ ਅਸੰਖ ਲੋਕ ਆ, ਮਨਮੁਖਾਂ ਤੋਂ ਅਗੰਮ ਆ। ਮਨਮੁਖਾਂ ਦੇ ਅਸੰਖ ਲੋਕ ਜਿਹੜੇ ਗੁਰਮੁਖਾਂ ਤੋਂ ਅਗੰਮ ਆ। ਦੇਵਤਿਆਂ ਦੇ ਅਸੰਖ ਲੋਕ ਦੈਂਤਾਂ ਤੋਂ ਅਗੰਮ ਆ, ਦੈਂਤਾਂ ਦੇ ਅਗੰਮ ਲੋਕ ਦੇਵਤਿਆਂ ਤੋਂ ਅਗੰਮ ਆ। ਇੱਕ ਦੂਜੇ ਦੇ ਲੋਕ ਉਹਨੂੰ ਪਹੁੰਚ ਨਹੀਂ ਸਕਦੇ। ਦੈਂਤਾਂ ਦੇ ਲੋਕ ਪਤਾਲ ਆ, ਦੇਵਤਿਆਂ ਦੇ ਸਵਰਗ ਆ। ਜਿੰਨੇ ਵੀ ਜੀਵਾਂ ਤੋਂ ਅਗੰਮ ਆ, ਬ੍ਰਹਮਾਦਿਕਾਂ ਤੋਂ ਅਗੰਮ ਪਰੇ ਆ। ਉਹ ਨਿਰੰਕਾਰ ਅਸੰਖਾਂ ਦੇ ਲੋਭ ਮੈਨੇ ਪ੍ਰਕਾਸ਼ ਕਰਨ ਵਾਲਾ ਹੈ। ਜੋ ਆਗਮ ਉਹ ਖੌਫ ਤੋਂ ਰਹਿਤ ਹੈ, ਉਹਨੂੰ ਅਗੰਮ। ਆਗਮ ਜਿਹੜੇ ਸ਼ਾਸਤਰ ਹੈਗੇ, ਪਰਮ ਗ੍ਰੰਥ ਹੈ, ਅਸੰਖ ਲੋਕ, ਹਾਂਜੀ, ਉਹਨੂੰ ਲੋਕ ਪ੍ਰਕਾਸ਼ ਰੂਪ ਬੇਅੰਤ ਰੂਪ ਕਰਕੇ ਕਥਨ ਕਰ ਰਹੇ ਹਨ। ਅਸੰਖ ਕਹਿ ਹੈ ਸਿਰ ਭਾਰ ਹੋਏ, ਜਿਹੜਾ ਉਹਨੂੰ ਅਣਗਿਣਤ ਕਹਿਣਾ, ਇਹ ਵੀ ਇੱਕ ਕਿਸਮ ਦਾ ਸਿਰ 'ਤੇ ਪਾਪਾਂ ਦਾ ਭਾਰ ਆ। ਕਿਉਂਕਿ ਪਰਮਾਤਮਾ ਗਿਣਤੀ ਤੋਂ ਰਹਿਤ ਆ। ਗਿਣਤੀ ਕਰਦਿਆਂ ਕਰਦਿਆਂ ਆਦਮੀ ਜਿਲੇ ਰੁਕ ਜਾਂਦਾ ਅਤੇ ਅਗਿਣਤ ਕਹਿ ਦਿੰਦਾ, ਇਹ ਵੀ ਕਹਿਣਾ ਬਣਦਾ ਨਹੀਂ। ਜੇ ਅਗਿਣਤ ਕਹਾਂਗੇ ਤਾਂ ਗਿਣਤੀ ਵੀ ਮੰਨਣੀ ਪਊ, ਉਹ ਇਹਨਾਂ ਤੋਂ ਨਿਰਲੇਪ ਆ। ਗਿਣਤੀ ਦੀ ਨਿਗਾਹ ਕਰਕੇ ਅਗਿਣਤ ਸ਼ਬਦ ਉਚਾਰਿਆ ਜਾਂਦਾ। ਪਰਮੇਸ਼ੁਰ ਗਿਣਤੀ ਅਗਿਣਤੀ ਦੁਆਂਦਵਾਦ ਤੋਂ ਰਹਿਤ ਹੈ। ਇਸ ਵਾਸਤੇ ਦੁਆਂਦਵਾਦ ਮਾਇਆ 'ਚ ਆ, ਉਹ ਨਿਰੰਕਾਰ ਵਿੱਚ ਹੈ ਨਹੀਂ। ਜਿਵੇਂ ਇੱਕ ਸਮੇਂ ਨਿਸ਼ਕੇਤੇ ਨੇ ਬ੍ਰਹਮੇ ਨੂੰ ਬੇਨਤੀ ਕੀਤੀ ਸੀ, ਬ੍ਰਹਮ ਕੈਸਾ, ਸੁੱਖ ਸਰੂਪ ਆ, ਕਲਿਆਣ ਸਰੂਪ ਆ, ਗੋਵਰਧਨ ਧਾਰੀ ਆ, ਰਾਵਣ ਆ ਰਹੀ ਹੈ। ਬ੍ਰਹਮ ਕਹਿੰਦਾ ਕਿ ਇਹ ਪੁੱਤਰ, ਉਹਦੇ 'ਚ ਕੁਝ ਕਹਿਣਾ ਬਣਦਾ ਨਹੀਂ, ਉਹ ਮਿਣਤੀਆਂ ਗਿਣਤੀਆਂ ਤੋਂ ਰਹਿਤ ਆ। ਗਜੀ ਨਵੀਂ ਨਹੀਂ ਹੈ, ਤੋਲ ਨਾ ਤੁਰੀ ਹੈ, ਪਾਚਨ ਸਿਰ ਹਠਾਈ, ਚਲੀ ਪੂਤਰੀ ਲੋਨ ਕੀ ਥਾ, ਸਿੰਧ ਕੀ ਲੈਣ, ਅਨਾਥ ਆਪ ਆਪੇ ਪਈ, ਪਲਟ ਕਹਿ ਕੋ ਬੈਨ। ਜਿਵੇਂ ਲੂਣ ਦੀ ਡਲੀ ਰੱਸੀ ਨਾ ਬਣ ਕੇ ਸਮੁੰਦਰ ਦਾ ਅੰਤ ਲਈਏ, ਉਦੋਂ ਖੁਰ ਕੇ ਪਾਣੀ ਦਾ ਰੂਪ ਹੋ ਗਿਆ, ਅੰਤ ਕੌਣ ਦੱਸੇ। ਇਸ ਤਰ੍ਹਾਂ ਪਰਮਾਤਮਾ ਦਾ ਅੰਤ ਨਹੀਂ ਆਉਂਦਾ ਹੈ। ਜਿਵੇਂ ਦਸਮ ਪਾਤਸ਼ਾਹ ਨੇ ਕਿਹਾ ਨਾ, ਪਰਮਾਤਮ ਹੈ, ਸਰਵਾਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ। ਉਹ ਜੈਸਾ ਨਿਰੰਕਾਰ ਹੈ, ਉਹ ਵੈਸਾ ਆਪ ਹੀ ਹੈ, ਉਹਦੇ ਲਈ ਕੋਈ ਕਹਿਣਾ ਬਣਦਾ ਨਹੀਂ, ਕਿਉਂਕਿ ਉਹ ਬੇਅੰਤ ਹੈ। ਯੋਗ ਵਿਸ਼ਿਸ਼ਟ ਜੀ ਬਚਨ ਆਇਆ ਕਿ ਮਹਾਰਾਜ ਰਾਮ ਚੰਦਰ ਜੀ ਨੇ ਪੁੱਛਿਆ ਸੀ ਵਿਸ਼ਿਸ਼ਟ ਜੀ ਨੂੰ ਕਿ ਉਹ ਪਰਮਾਤਮਾ ਕੈਸਾ। ਵਿਸ਼ਿਸ਼ਟ ਜੀ ਮੌਨ ਰਹੇ, ਫਿਰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਮੇਰੇ ਗੁਰੂ ਜੀ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਕਹਿੰਦੇ ਮੈਂ ਤੂੰ ਉੱਤਰ ਦਿੱਤਾ, ਤੂੰ ਸਮਝਿਆ ਨਹੀਂ। ਕਹਿੰਦੇ ਮਹਾਰਾਜ ਕਿਰਪਾ ਕਰੋ, ਕਹਿੰਦੇ ਜਿਹੜਾ ਮੈਂ ਚੁੱਪ ਰਿਹਾ, ਇਹੀ ਹੈ ਵੀ ਉਹਦੇ ਬਾਰੇ ਕੋਈ ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਗਿਣਤੀ ਵਿੱਚ ਲਿਆਉਣਾ ਜਾਂ ਗਿਣਤ ਕਹਿਣਾ ਇਹ ਕੋਈ ਅੱਖਰ ਬਣ ਹੀ ਨਹੀਂ ਸਕਦਾ ਹੈ। ਜੇ ਕੋਈ ਕਹੇ ਤਾਂ ਸਿਰ 'ਤੇ ਪਾਪਾਂ ਦਾ ਭਾਰ ਹੀ ਚੁੱਕਣ ਵਾਲੀ ਗੱਲ ਹੈ। ਇੱਕ ਮਹਾਤਮਾ ਐਸੇ ਜਿਹੜੇ ਸਿਰ ਭਾਰ ਹੋਏ, ਸਿਰ ਭਾਰ ਨਹੀਂ ਹੋ ਕੇ ਅਸੰਖ ਪਰਮਾਤਮਾ ਦੇ ਨਾਮਾਂ ਨੂੰ ਕਹਿ ਰਹੇ, ਸ਼ਰਧਾ ਭਾਵਨਾ ਅਸੰਖ ਰੂਪ ਪਰਮੇਸ਼ਰ ਦੇ ਨਾਮ ਨੂੰ ਕਹਿ ਰਹੇ, ਉਹਨਾਂ ਦੇ ਸਿਰ 'ਤੇ ਪਾਪਾਂ ਦੇ ਭਾਰ ਆ ਉਹ ਸਿਰੇ ਕਹੀਏ ਉਹ ਲਾਂਭੇ ਦੂਰ ਹੋ ਜਾਂਦੇ। ਕਈ ਮਹਾਤਮਾ ਸਿਰ ਭਾਰ ਹੋਏ, ਕਪਾਲੀ ਆਸਣ ਲਾ ਕੇ ਉਹਦੇ ਨਾਮਾਂ ਨੂੰ ਕਹਿ ਰਿਹਾ। ਇੱਕ ਵਾਰੀ ਉਹ ਨਾਸ ਹਕੂਮਤ ਦੇ ਮੇਲੇ 'ਤੇ ਗਏ ਸੀ, ਉੱਥੇ ਇੱਕ ਮਹਾਤਮਾ ਮਿਲੇ, ਸ਼੍ਰੀਮਾਨ ਪੰਡਿਤ, ਆਪਣੇ ਬਾਬਾ ਬਚਨ ਸਿੰਘ ਜੀ ਜਿਹੜੇ ਮਹਾਂਪੁਰਖ ਹੋਏ ਉਹਨਾਂ ਦੇ ਸੇਵਕ ਸੀ, ਉਹਨਾਂ ਦਾ ਉਹ ਸ਼ਗਿਰਦ ਸੀਗਾ। ਅਤੇ ਉਹ ਫਿਰ ਪੰਡਿਤ ਪ੍ਰੀਤਮ ਸਿੰਘ ਜੀ ਦਾ ਸ਼ਗਿਰਦ ਸੀ, ਸਿਰ ਪਰਨੇ ਹੋ ਕੇ ਪੰਜਵਾਂ ਸੋਹਮਣੀ ਪੜ੍ਹ ਲੈਂਦਾ ਸੀ, ਅੱਖਾਂ ਨੂੰ ਦੇਖਿਆ, ਐਸਾ ਉਹਨੂੰ ਸਾਧਨ ਕੀਤਾ ਹੋਇਆ ਸੀ। ਇਸ ਤਰ੍ਹਾਂ ਕਈ ਉਹਦਾ ਜਾਸ ਕਰਦੇ ਆ। ਸਿੱਧ ਕਹਿਣ ਲੱਗੇ ਮਹਾਰਾਜ ਇਹ ਜੀਵ ਸੁਤੰਤਰ ਆ ਕਿ ਪਰਤੰਤਰ ਆ, ਜੇ ਸੁਤੰਤਰ ਆ ਫਿਰ ਦੁਖੀ ਕਿਉਂ ਹੋ ਰਿਹਾ, ਪਰਤੰਤਰ ਆ ਤਾਂ ਕਿਹਦੇ ਅਧੀਨ ਆ। ਅੱਖਰੀ ਨਾਮ ਅੱਖਰੀ ਸਾਲਾਹ ਅੱਖਰੀ ਗਿਆਨ ਗੀਤ ਗੁਣ ਗਾਹਾ, ਅੱਖਰਾਂ ਕਰਕੇ ਪਰਮੇਸ਼ਰ ਨਾਮ ਜਪਿਆ ਜਾਂਦਾ, ਅੱਖਰਾਂ ਕਰਕੇ ਨਿਰੰਕਾਰ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਅੱਖਰਾਂ ਨੇ ਗਿਆਨ ਹੁੰਦਾ, ਅੱਖਰਾਂ ਨੂੰ ਗੀਤ ਗਾਏ ਜਾਂਦੇ ਆ, ਅੱਖਰਾਂ ਨਾਲ ਗੁਣ ਦਾ ਗਾਹ ਵਿਚਾਰ ਹੁੰਦਾ। ਕੋਈ ਐਸਾ ਪਦਾਰਥ ਨਹੀਂ ਜਿਹੜਾ ਲਿਖਣਾ ਬੋਲਣਾ ਪੜ੍ਹਨਾ ਅੱਖਰਾਂ ਤੋਂ ਬਿਨਾਂ ਹੋਵੇ, ਨਹੀਂ ਹੁੰਦਾ ਹੈ। ਵੇਦ ਸ਼ਾਸਤਰ ਜਿੰਨੇ ਵੀ ਧਰਮ ਗ੍ਰੰਥ ਹੈ, ਪਰਮਾਤਮਾ ਦਾ ਗਿਆਨ ਗੁਣ ਦਾ ਵਿਚਾਰ ਉਹ ਸਾਰਾ ਅੱਖਰਾਂ ਵਿੱਚ ਹੀ ਹੈ। ਅੱਖਰ ਹੀ ਲਿਖਣ ਬੋਲਣ ਵਾਣ, ਅੱਖਰਾਂ ਕਰਕੇ ਬਾਣੀ ਦਾ ਲਿਖਣਾ ਜਾਂ ਬੋਲਣਾ ਹੁੰਦਾ। ਕੋਈ ਗੱਲ ਲਿਖਣੀ ਹੋਵੇ ਜਾਂ ਕਹਿਣੀ ਹੋਵੇ, ਗੁਰੂ ਗ੍ਰੰਥ ਬਾਣੀ ਲਿਖਣੀ ਹੈ ਜਾਂ ਪੜ੍ਹਨੀ ਹੈ, ਉਹ ਅੱਖਰਾਂ ਤੋਂ ਬਿਨਾਂ ਨਹੀਂ ਹੋ ਸਕਦਾ ਹੈ। ਸਿੱਧ ਕਹਿੰਦੇ ਆਪ ਅੱਖਰ ਅੱਖਰ ਕਹੀ ਜਾਂਦੇ ਹਾਂ ਕਿ ਸਪਸ਼ਟ ਵਿਸਥਾਰ ਨਾਲ ਗੱਲ ਦੱਸੋ ਕਿਹੜੇ ਅੱਖਰਾਂ ਨੂੰ ਨਾਮ ਜਪਿਆ ਜਾਂਦਾ। ਈਸ਼ਵਰ ਦੀ ਸਲਾਹ ਕੀਤੀ ਜਾਂਦੀ, ਸਿਫਤ ਕੀਤੀ ਜਾਂਦੀ, ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਅੱਖਰਾਂ ਸਿਰ ਸੰਯੋਗ ਵਿਖਾਉਣ, ਜਿਨ੍ਹਾਂ ਦਾ ਅੱਖਰਾਂ ਦਾ ਸਿਰ 'ਤੇ ਸੰਯੋਗ ਕਿਹਾ ਆ ਉਹ ਪਰਾਰਬਧ ਰੂਪੀ ਅੱਖਰ ਹੈ, ਉਹਨਾਂ ਪਰਾਰਬਧ ਰੂਪੀ ਅੱਖਰਾਂ ਦੁਆਰਾ ਨਾਮ ਜਪਿਆ ਜਾਂਦਾ, ਈਸ਼ਵਰ ਦੀ ਸਿਫਤ ਹੁੰਦੀ। ਇਹਦੇ ਨਾਲ ਸਿੱਧ ਹੋਇਆ ਕਿ ਜੀਵ ਪਰਤੰਤਰ ਆ, ਪਰਾਰਬਧ ਅੱਖਰ ਐਸੇ ਆ ਜਿਹੜੇ ਭੋਗੇ ਬਿਨਾਂ ਮਿਟ ਨਹੀਂ ਸਕਦੇ। ਜਿਵੇਂ ਹੁਣ ਜਨਮੇਜੇ ਨੇ ਵਿਆਸ ਨੂੰ ਪੁੱਛਿਆ, ਸਾਡੇ ਜਿਹੜੇ ਵੱਡੇ ਪਾਂਡਵ ਸੀ ਰਾਜ ਭਾਗ ਛੱਡ ਕੇ ਅਤੇ ਇਸ ਤਰ੍ਹਾਂ 12-13 ਸਾਲ ਬਨਵਾਸ ਕਿਉਂ ਭੋਗਿਆ, ਕੀ ਕਾਰਨ? ਵਿਆਸ ਜੀ ਕਹਿੰਦੇ ਉਹਨਾਂ ਨੇ ਜੂਆ ਖੇਲਿਆ, ਉਹਦੇ ਬਦਲੇ ਬਹੁਤ ਦੁੱਖ ਸਹਾਰੇ, ਰਾਜ ਭਾਗ ਆ ਬੈਠੇ, 12 ਸਾਲ ਬਨਵਾਸ ਭੋਗਿਆ, 13 ਸਾਲ ਵਿਰਾਟ ਰਾਜੇ ਦੇ ਕੋਲ ਆਪਣਾ ਨਾਂ ਜਿਹੜਾ ਬਦਲ ਕੇ ਉੱਥੇ ਫਿਰ ਨੌਕਰੀ ਕੀਤੀ। ਰਾਜਾ ਯੁਧਿਸ਼ਠਿਰ ਜਿਹੜਾ ਸੀ ਉਹ ਕੇਕ ਨਾਮ ਰਖਾ ਕੇ ਵਿਰਾਟ ਨੂੰ ਚੌਪੜ ਖਿਲਾਉਂਦਾ ਸੀ, ਭੀਮ ਸਿੰਘ ਬਲਬ ਨਾਮ ਰਖਾ ਕੇ ਰਸੋਈਆ ਬਣ ਕੇ ਲੰਗਰ ਦਾ ਕੰਮ ਕਰਦਾ ਸੀ, ਅਰਜੁਨ ਬਿਹੰਡੜਾ ਨਾਮ ਰਖਾ ਕੇ ਰਾਜ ਕੰਨਿਆਂ ਨੂੰ ਨਾਚ ਸਿਖਾਉਂਦਾ ਸੀ, ਨੋਕਲ ਗ੍ਰੰਥੀ ਪਾਲ ਨਾਂ ਰਖਾ ਕੇ ਘੋੜਿਆਂ ਦੀ ਸੇਵਾ ਕਰਦਾ ਸੀ, ਸਹਿਦੇਵ ਤੰਤੀ ਪਾਲ ਨਾਂ ਰਖਾ ਕੇ ਗਊਆਂ ਦੀ ਸੇਵਾ ਕਰਦਾ ਸੀ, ਦ੍ਰੋਪਦੀ ਸਿੰਦਰੀ ਨਾਮ ਰਖਾ ਕੇ ਰਾਣੀਆਂ ਦੀ ਸੇਵਾ ਕਰਦੇ ਸੀ। ਜਨਮੇਜਾ ਕਹਿੰਦਾ ਫਿਰ ਉਹਨਾਂ ਨੂੰ ਜੂਆ ਖੇਡਣ ਨੂੰ ਕਿਸੇ ਨੇ ਹਟਾਇਆ ਨਾ, ਅਤੇ ਮਰਜ਼ਾਦਾ ਪੁਰਸ਼ੋਤਮ ਜਿਹੜਾ ਸ਼ੁਭ ਕਰਮ ਧਰਮ ਦੇ ਕਰਨ ਵਾਲਿਆਂ ਨੇ ਇਹਨੂੰ ਮੰਦ ਕਰਮ ਤੋਂ ਕਿਉਂ ਨਾ ਰੋਕਿਆ? ਉਹਨਾਂ ਦੀ ਮਲੀਨ ਬੁੱਧੀ ਕਿਵੇਂ ਹੋਈ? ਵਿਆਸ ਕਹਿੰਦੇ ਰਾਜਨ ਜਿਹੜਾ ਹੋਣੀ ਹੈ ਭਾਵੀ ਹੈ, ਕਿੰਨਾ ਵੀ ਸਿਆਣਾ ਹੋ ਕੇ ਰਹਿੰਦੀ ਹੈ। ਕਹਿੰਦਾ ਜੇ ਕੋਈ ਹੋਣਹਾਰ ਨੂੰ ਦੱਸ ਦੇ ਪਿਤਾ ਵੈਸਾ ਦਾ, ਵਿਆਸ ਕਹਿੰਦੇ ਬਸ ਨਹੀਂ, ਉਹ ਜਿਹੜੇ ਲੇਖ ਲਿਖੇ ਹੋਏ ਭੋਗਣੇ ਪੈਂਦੇ ਆ। ਜਿਲੇ ਹੱਠ ਕਰ ਲਿਆ ਵਿਆਸ ਕਹਿੰਦੇ ਲੈ ਤੈਨੂੰ ਦੱਸ ਦਿੰਦੇ ਹਾਂ, ਤੇਰੇ ਤਾਂ ਭਾਵੀ ਆਉਣ ਵਾਲੀ ਹੈ, ਤਗੜਾ ਰਹੀ, ਤੂੰ ਇਹ ਘੋੜੀ ਖਰੀਦੇਗਾ, ਸ਼ਿਕਾਰ ਖੇਡਣ ਜਾਵੇਗਾ, ਸਰਕਾਰ ਖੇਡਦੇ ਘੋੜੀ ਬੰਨ ਕੇ ਕਿਸੇ ਸਰੋਵਰ ਕਿਨਾਰੇ ਆਰਾਮ ਕਰੇਗਾ, ਉੱਥੋਂ ਕੋਈ ਘੋੜਾ ਆਏਗਾ, ਉਹਨਾਂ ਦਾ ਮਿਲਾਪ ਹੋ ਜਾਏਗਾ, ਉੱਥੋਂ ਸੁੰਦਰ ਵਛੇਰਾ ਪੈਦਾ ਹੋਏਗਾ, ਫਿਰ ਚੱਕਰਵਰਤੀ ਰਾਜਾ ਬਣ ਲਈ ਵਛੇਰਾ ਛੱਡੇਗਾ, ਰਾਜ ਸੂਜਾ ਕਰੇਗਾ। 18 ਕੁਲਾਂ ਦੇ ਜਿਹੜੇ ਬ੍ਰਾਹਮਣ ਆ ਉਹਨਾਂ ਨੂੰ ਸੱਦੇਗਾ, ਉਹ ਹਵਨ ਕੁੰਡ ਵਿੱਚ ਵੇਦਾਂ ਦੇ ਮੰਤਰ ਵਾਲੇ ਬਹੁਤੀਆਂ ਪਾਉਣਗੇ, ਭੰਡਾਰਾ ਵਰਤਾਂਗਾ, ਸਾਰੇ ਛਕ ਲੈਣਗੇ, ਫਿਰ ਰਾਣੀ ਨੂੰ ਲੈ ਕੇ ਦਕਸ਼ਣ ਦੇਣ ਜਾਏਗਾ। ਉਸ ਵੇਲੇ ਰਾਣੀ ਦੇ ਸਿਰ ਤੋਂ ਕੱਪੜਾ ਲੈ ਜਾਏਗਾ, ਉਹ ਹੱਸ ਪੈਣਗੇ, ਤੈਨੂੰ ਕ੍ਰੋਧ ਆਏਗਾ, ਅਤੇ ਤੂੰ ਉਹਨਾਂ ਸਾਰਿਆਂ ਨੂੰ ਫਿਰ ਮਾਰ ਦੇਵੇਂਗਾ ਕਿ ਇਹਨੇ ਹੱਸੇ ਹੈ, ਬੇਇੱਜ਼ਤੀ ਕੀਤੀ ਹੈ। ਉਹ ਬ੍ਰਾਹਮਣ 18 ਕੁਲਾਂ ਦੇ ਹੈਗੇ, ਗੋਂਡ ਆ, ਸ਼ਾਸ਼ਵਤ ਆ, ਸ਼ੁਕਲਾ ਆ, ਤਿਵਾੜੀ ਆ, ਦੂਬੇ ਆ, ਤ੍ਰਿਵੇਦੀ ਆ, ਮੈਥਲ ਆ, ਕਾਨ ਕੁੰਜ ਆ, ਪਰਾਸ਼ਰ ਆ, ਬਿਆਸ ਆ, ਭਾਰਦਵਾਜ ਆ, ਸਾਰਸਵਤ ਆ, ਮੈਨਣ ਆ, ਪਤੰਜਲੀ ਹੈ, ਪਤੰਜਲੀ ਹੈ, ਪੁਸ਼ਕਰਨ, ਇਸ ਤਰ੍ਹਾਂ ਦੇ ਜਿਹੜੇ ਹੈਗੇ ਆ। ਹਾਂਜੀ, ਇਹ ਜੁਦੇ ਜੁਦੇ ਇਹਨਾਂ ਦੇ ਜਿਹੜੇ ਨਾਂ ਹੈਗੇ ਆ। ਇਸ ਤਰ੍ਹਾਂ ਦੇ ਜਿਹੜੇ ਜੁਦੇ ਜੁਦੇ ਬ੍ਰਾਹਮਣ ਹੈਗੇ ਆ, ਆਪਣੇ ਨਾਂ ਕਹਾਉਂਦੇ ਆ। ਇਹ ਪਾਪ ਦੀ ਹੱਥਿਆ ਨਾਲ ਤੈਨੂੰ 18 ਤਰ੍ਹਾਂ ਦਾ ਕੋੜ ਹੋ ਜਾਏਗਾ, ਦੁਖੀ ਹੋਏਗਾ, ਹੁਣ ਤੂੰ ਸ਼ਿਕਾਰ ਖੇਡਣ ਨਾ ਜਾਈਂ, ਅਤੇ ਚੱਕਰਵਰਤੀ ਰਾਜਾ ਬਣ ਲਈ ਘੋੜਾ ਨਾ ਛੱਡੀ, ਰਾਜ ਸੁਜਾਗ ਨਾ ਕਰੀ, ਫਿਰ ਰਾਣੀ ਨੂੰ ਲੈ ਕੇ ਦਕਸ਼ਣ ਦੇਣ ਨਾ ਜਾਈਂ, ਪਰ ਤੈਂ ਸਾਰੇ ਕੰਮ ਕਰਨੇ, ਬਿਪਤਾ ਆਉਣੀ ਹੈ, ਹੋਸ਼ ਨਾ ਰਹੀਂ, ਕੋਈ ਸ਼ੰਕਾ ਕੀਤੀ ਹੈ ਤੈਨੂੰ ਦੱਸਤਾ ਬਚ ਜਾਈ। ਵਿਆਸ ਜੀ ਨੇ ਸਾਰਾ ਦੱਸਤਾ, ਪੱਕੀ ਵੀ ਕਰਤੀ, ਸਮਾਂ ਆਇਆ, ਇਸ ਤਰ੍ਹਾਂ ਸਾਰਾ ਕੁਝ ਹੋਇਆ, ਅਤੇ ਫਿਰ ਇਹਨੂੰ ਕੋੜ ਹੋ ਗਿਆ। ਫਿਰ ਵਿਆਸ ਜੀ ਕੋਲ ਜਾ ਕੇ ਪਿੱਟਿਆ, ਕਹਿੰਦੇ ਹੁਣ ਤੂੰ ਜਿਨ੍ਹਾਂ ਦੀ ਨਿੰਦਿਆ ਕੀਤੀ ਹੈ ਉਹਨਾਂ ਦਾ ਇਤਿਹਾਸ ਮਹਾਂਭਾਰਤ ਸੁਣ। ਤੂੰ ਸੁਣਿਆ, ਕੋੜ ਹਟ ਗਿਆ, ਅਤੇ ਜਿਲੇ ਭੀਮ ਸਿੰਘ ਦੇ ਹਾਥੀ ਉਡਾਉਣ ਦੀ ਗੱਲ ਆਈ, ਇਹ ਨੱਕ ਜਿਹਾ ਸਕੋੜਿਆ, ਵੇ ਕਿਵੇਂ ਹੋ ਸਕਦਾ, ਉਹ ਨੱਕ 'ਤੇ ਕਹਿੰਦੇ ਕੋੜ ਰਹਿ ਗਿਆ। ਇਸ ਵਾਸਤੇ ਫਿਰ ਉਹ ਜਿਹੜੇ ਕਰਮ ਆ ਉਹ ਭੋਗਣੇ ਪੈਂਦੇ ਆ। ਅਸ ਅੱਖਰਾਂ ਸਿਰ ਸੰਯੋਗ ਖਾਣ, ਉਹ ਜਿਹੜਾ ਅੱਖਰਾਂ ਦਾ ਪਰਾ ਰਬਦ ਰੂਪੀ ਅੱਖਰ ਆ, ਹਾਂਜੀ, ਅੱਖਰਾਂ ਦਾ ਸਿਰ ਦੇ ਨਾਲ ਜਿਹੜਾ ਸੰਯੋਗ ਬਣਿਆ ਉਹ ਪਰਾ ਰਬਦ ਰੂਪੀ ਅੱਖਰ ਆ, ਕਿਉਂਕਿ ਜਿਹੜਾ ਗਿਆਨਵਾਨ ਉਹ ਤਾਂ ਕਿਰਿਆ ਮਨ ਸੰਚਿਤ ਕਰਮ ਗਿਆਨ ਦੁਆਰਾ ਨਾਸ ਕਰ ਦਿੰਦਾ, ਜਿਹੜਾ ਅਗਿਆਨੀ ਹੈ ਉਹਨੂੰ ਭੋਗਣੇ ਪੈਂਦੇ ਆ, ਜਿਹੜਾ ਗਿਆਨਵਾਨ ਆ ਉਹ ਤਾਂ ਬਚ ਜਾਂਦਾ ਹੈ। ਉੱਥੇ ਮਹਾਰਾਜ ਬਾਣੀ ਜੀ ਕਹਿੰਦਾ, ਰਾਜਾ ਜਿਨਵੇ ਜਾਦੇ ਮੱਤੀ ਬਰਜ ਵਿਆਸ ਪੜਾਇਆ, ਤਿੰਨ ਕਰ ਜਾਗਾ 18 ਕਾਏ ਕਿਰਤ ਨਾ ਚੱਲੇ ਚਲਾਇਆ। ਇਸ ਵਾਸਤੇ ਸਿੱਧ ਕਹਿਣ ਲੱਗੇ, ਨਾਮ ਇਸ ਕਰਕੇ ਜਪਿਆ ਜਾਂਦਾ, ਅਤੇ ਸਲੋਤਾ ਕਿਵੇਂ ਹੁੰਦੀ ਹੈ? ਪਾਤਸ਼ਾਹ ਕਹਿੰਦੇ ਅੱਖਰੀ ਨਾਮ, ਅੱਖਰਾਂ ਕਰਕੇ ਨਾਮ ਜਪਿਆ ਜਾਂਦਾ, ਅੱਖਰਾਂ ਕਰਕੇ ਪਰਮੇਸ਼ੁਰ ਦੀ ਸਿਫਤ ਹੁੰਦੀ ਹੈ। ਅੱਖਰੀ ਗਿਆਨ, ਗਿਆਨ ਦੀ ਪ੍ਰਾਪਤੀ, ਗੀਤਾ ਪੜ੍ਹਨੀ, ਹੋਰ ਗ੍ਰੰਥ ਪੜ੍ਹਨੇ, ਗੁਣਾਂ ਦਾ ਵਿਚਾਰਨਾ, ਇਹ ਵੀ ਅੱਖਰਾਂ ਕਰਕੇ ਹੁੰਦਾ। ਅੱਖਰੀ ਲਿਖਣ, ਲਿਖਣਾ, ਬਾਣੀ ਦਾ ਬੋਲਣਾ ਅੱਖਰਾਂ ਨਾਲ ਹੁੰਦਾ। ਸਿੱਧ ਕਹਿੰਦੇ ਨਿਰਣੇ ਕਰਕੇ ਨਹੀਂ ਕਿਹਾ ਕਿਹੜੇ ਅੱਖਰਾਂ ਦਾ ਨਾਮ ਜਪਣਾ ਹੁੰਦਾ। ਪਾਤਸ਼ਾਹ ਕਹਿੰਦੇ ਅੱਖਰਾ ਸਿਰ, ਜਿਹਨਾਂ ਬੇਦਰੂਪੀ ਅੱਖਰਾਂ ਦਾ ਸਿਰ ਮੈਨੇ ਸ਼੍ਰੋਮਣੀ ਕੌਣ ਪਰਮੇਸ਼ੁਰ ਨਾਲ ਪ੍ਰਤਿਪਾਦਕ ਅਤੇ ਪ੍ਰਤਿਪਾਦ ਭਾਵ ਕੀ ਸੰਯੋਗ ਮੈਨੇ ਸੰਬੰਧ ਕਿਹਾ। ਬ੍ਰਹਮ ਪ੍ਰਤਿਪਾਦਿਆ ਅਥਵਾ ਕਥਨ ਕਰਨੇ ਯੋਗ ਹੈ। ਵੇਦ ਜਿਹੜੇ ਬ੍ਰਹਮ ਨੂੰ ਪ੍ਰਤਿਪਾਦਕ ਕਹਿਣ ਵਾਲੇ ਹੈ, ਉਸ ਬ੍ਰਹਮ ਦੇ ਜਸ ਨੂੰ ਕਰਨ ਵਾਲੇ ਹੈ। ਉਹਨਾਂ ਬੇਦਰੂਪੀ ਅੱਖਰਾਂ ਕਰਕੇ ਨਾਮ ਜਪਿਆ ਜਾਂਦਾ ਅਤੇ ਉਸਤਤ ਹੁੰਦੀ ਹੈ। ਸਿੱਧੇ ਕਹਿੰਦੇ ਗਿਆਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਸਰੂਪ ਥਾਂ ਜਾਂ ਗਿਆਨ ਦੀ ਪ੍ਰਾਪਤੀ ਕਿਵੇਂ ਹੁੰਦੀ, ਨਾਮ ਕਿਹਦਾ ਜਪੇ ਫਿਰ ਇਹ ਸ਼ਲਾਘਾ ਕਿਹਦੀ ਕਰੇ। ਪਾਤਸ਼ਾਹ ਕਹਿੰਦੇ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਹ ਅਸੰਖ, ਜਿਹੜਾ ਗਿਣਤੀ ਤੋਂ ਪਰੇ ਪਰਮੇਸ਼ੁਰ ਹੈ, ਬੇਅੰਤ ਨਾਮ ਜਪਣ ਕਰਕੇ ਥਾਵ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੁੰਦੀ ਹੈ। ਜੇ ਮਨ ਕਰਕੇ ਜਿਹੜਾ ਕੰਮ ਹੈ, ਪ੍ਰਕਿਰਤੀ ਕਰਕੇ ਕੰਮ ਹੈ, ਉਸ ਅਸੰਖ ਰੂਪੀ ਨਿਰੰਕਾਰ ਦੀ ਨਾਮ ਜਪਣ ਕਰਕੇ ਗਿਆਨ ਦਾ ਲੋਹ ਮੈਨੇ ਪ੍ਰਕਾਸ਼ ਹੁੰਦਾ ਹੈ। ਅਸੰਖ ਹੈ ਸਿਰਭਾਰ, ਉਹ ਅਸੰਖ ਰੂਪੀ ਨਿਰੰਕਾਰ ਦੇ ਨਾਮ ਨੂੰ ਜਿਹੜੇ ਕਹਿੰਦੇ ਆ, ਉਹ ਭਾਰ ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਸਾਰਿਆਂ ਦਾ ਅਸਰ ਰੂਪੀ ਜਿਹੜਾ ਨਿਰੰਕਾਰ ਆ, ਉਹਦਾ ਸਰੂਪ ਹੋ ਕੇ ਸਿਰ ਉਹ ਸ਼੍ਰੋਮਣੀ ਹੋ ਜਾਂਦੇ ਆ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਕੀ ਤੂੰ ਗਾਹ, ਬ੍ਰਹਮ ਜਿਹੜਾ ਅਖਰ ਕਰਨੇ ਤੋਂ ਰਹਿਤ ਆ, ਨਾਸ ਤੋਂ ਰਹਿਤ, ਉਹਦਾ ਨਾਮ ਜਪੋ। ਉਹ ਜਿਹੜਾ ਨਾਸ ਹੋਣ ਤੋਂ ਰਹਿਤ ਆ, ਉਹਦੀ ਸ਼ਲਾਘਾ ਕਰੇ। ਉਹ ਬ੍ਰਹਮ ਨਾਸ ਹੋਣ ਤੋਂ ਰਹਿਤ ਆ, ਉਹਦਾ ਗਿਆਨ ਪ੍ਰਾਪਤ ਕਰੇ, ਉਹਦੇ ਗੀਤ ਗਾਵੇ, ਉਹਦੀ ਪ੍ਰਾਪਤੀ ਲਈ ਸ਼ੁਭ ਗੁਣਾਂ ਨੂੰ ਗਾਹ ਮੈਨੇ ਵਿਚਾਰਨਾ ਕਰੇ। ਅਖਰੀ ਲਿਖਣ ਬੋਲਣ ਮਾਣ ਅੱਖਰ ਅਸਰ ਸੰਯੋਗ ਖਾਣ, ਬ੍ਰਹਮ ਜਿਹੜਾ ਖਿਰਨੇ ਤੋਂ ਰਹਿਤ, ਉਹਦਾ ਜਸ ਲਿਖਣਾ ਕਰੇ, ਉਹਦੀ ਬਾਣੀ ਬੋਲੇ। ਜੇ ਸਿਰ ਸ਼੍ਰੋਮਣੀ ਆਖਰ ਜਿਹੜਾ ਖਰਨੇ ਤੋਂ ਰਹਿਤ ਬ੍ਰਹਮ ਦਾ ਸਾਰਿਆਂ ਦੇ ਨਾਲ ਸੰਯੋਗ ਸੰਬੰਧ ਕਥਨ ਕੀਤਾ ਗਿਆ ਹੈ। ਜਿਸ ਸ਼੍ਰੋਮਣੀ ਜਿਹੜਾ ਖਿਰਨੇ ਤੋਂ ਰਹਿਤ ਪਰਮੇਸ਼ੁਰ ਆ, ਸਾਰਿਆਂ ਦੇ ਨਾਲ ਸੰਯੋਗ ਸੰਬੰਧ ਉਹਦਾ ਕਥਨ ਕੀਤਾ ਹੈ। ਸਿੱਧੇ ਕਹਿੰਦੇ ਜਿਸ ਬ੍ਰਹਮ ਨੇ ਜੀਵਾਂ ਦੇ ਮੱਥੇ 'ਤੇ ਲੇਖ ਲਿਖੇ, ਹੋਰ ਬ੍ਰਹਮਾ ਦੇ ਸਿਰ 'ਤੇ ਕੋਈ ਮਾਲਕ ਹੈ ਕਿ ਨਹੀਂ? ਪਾਤਸ਼ਾਹ ਕਹਿੰਦੇ ਹਨ ਜਿਹਨੇ ਲਿਖੇ ਤੇ ਸਿਰ ਨਾ। ਜਿਸ ਬ੍ਰਹਮਾ ਨੇ ਜੀਵਾਂ ਦੇ ਮੱਥੇ 'ਤੇ ਲੇਖ ਲਿਖੇ ਹੈ, ਬ੍ਰਹਮਾ ਦੇ ਸਿਰ ਉੱਤੇ ਨਾ ਹੀ ਨਿਰੰਕਾਰ ਸਥਿਤ ਹੈ। ਫਿਰ ਸਿੱਧੇ ਕਹਿੰਦੇ ਨਿਰੰਕਾਰ ਨੇ ਇਹ ਲੇਖ ਲਿਖੇ ਆ, ਉਹਦੇ ਸਿਰ 'ਤੇ ਪਤੀ ਹੈਗਾ ਜਾਂ ਨਹੀਂ? ਪਾਤਸ਼ਾਹ ਕਹਿੰਦੇ ਸਿਰ ਦੇ ਉੱਤੇ ਅੱਖਰ ਲਿਖੇ, ਉਹਦੇ ਸਿਰ 'ਤੇ ਅੱਖਰ ਲਿਖੇ ਆ ਕਿ ਨਹੀਂ? ਮਹਾਰਾਜ ਕਹਿੰਦੇ ਜਿਸ ਨਿਰੰਕਾਰ ਨੇ ਜੀਵਾਂ ਦੇ ਸਿਰ 'ਤੇ ਲੇਖ ਲਿਖੇ ਆ, ਉਹਦੇ ਆਪਣੇ ਸਿਰ ਉੱਤੇ ਪਤੀ ਨਾ ਹੈ, ਉਹਦੇ ਸਿਰ 'ਤੇ ਕੋਈ ਮਾਲਕ ਨਹੀਂ, ਉਹ ਆਪੇ ਖੁਦ ਬਖੁਦ ਹੈ। ਉਹਦੇ ਆਪਣੇ ਸਿਰ ਉੱਤੇ ਕੋਈ ਅੱਖਰ ਨਹੀਂ ਲਿਖੇ ਹੋਏ, ਕਿਉਂਕਿ ਉਹ ਕਿਸੇ ਕਰਮ ਜਾਂ ਅੱਖਰਾਂ ਦੇ ਹੇਠ ਨਹੀਂ ਆਉਂਦਾ, ਉਹ ਤਾਂ ਅਗਮ ਸਰੂਪ ਹੈ। ਜੀਵਾਂ ਦੇ ਮੱਥੇ 'ਤੇ ਬ੍ਰਹਮਾ ਲੇਖ ਲਿਖਦਾ, ਆਪਣੀ ਮਰਜ਼ੀ ਨਾਲ ਲਿਖਦਾ ਜਾਂ ਪਰਮਾਤਮਾ ਦੇ ਹੁਕਮ ਨਾਲ ਲਿਖਦਾ? ਪ੍ਰਸ਼ਨ ਕਰਦੇ ਸਿੱਧ ਪਾਤਸ਼ਾਹ ਕਹਿੰਦੇ ਜੇ ਫਰਮਾਏ ਤਾਂ ਉੱਤੇ ਪਾਏ, ਜਿਸ ਪ੍ਰਕਾਰ ਨਿਰੰਕਾਰ ਨੂੰ ਪਾਉਂਦਾ ਬ੍ਰਹਮਾ, ਉਵੇਂ ਜੀਵਾਂ ਦੇ ਮੱਥੇ 'ਤੇ ਲੇਖ ਪਾ ਰਿਹਾ ਹੈ। ਜਿਸ ਤਰ੍ਹਾਂ ਪਰਮੇਸ਼ੁਰ ਦੀ ਆਪਣੀ ਫਰਮਾਏ ਇੱਛਾ ਹੁੰਦੀ ਹੈ, ਉਵੇਂ ਉਵੇਂ ਉਹ ਆਪ ਲੇਖ ਪਾਏ ਮੈਨੇ ਪੈ ਜਾਂਦਾ ਹੈ। ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾ ਹੀ ਗੋਥਾਓ। ਇਹ ਜਿੰਨਾ ਕੁ ਸੰਸਾਰ ਉਸ ਨਿਰੰਕਾਰ ਨੇ ਪੈਦਾ ਕੀਤਾ, ਉਤਨਾ ਸਭ ਨਾਮ ਰੂਪ ਆ। ਆਪ ਉਹ ਸਤਿਚਿਤ ਆਨੰਦ ਸਰੂਪ ਆ। ਮਾਇਆ ਦੀਆਂ ਦੋ ਅੰਸਾਂ ਹੈ, ਨਾਮ ਅਤੇ ਰੂਪ। ਇਹ ਸਾਰਾ ਮਾਇਆ ਤੋਂ ਪੈਦਾ ਕੀਤਾ। ਨਾਵੇ ਨਾਮ ਤੋਂ ਬਿਨਾਂ ਹੋਰ ਕੋਈ ਥਾਉ ਜਗ੍ਹਾ ਨਹੀਂ। ਨਾਮ ਅਤੇ ਰੂਪ ਇਹ ਦੋ ਅੰਸਾਂ ਮਾਇਆ ਦੀਆਂ, ਇਹ ਨਾਸ਼ਵੰਤ ਅਤੇ ਮਿਥਿਆ। ਜੇ ਇਹੋ ਜਿਹਾ ਕਾਰਨ ਹੋਵੇ ਉਹੋ ਜਿਹਾ ਕਾਰਜ ਹੁੰਦਾ। ਮਾਇਆ ਮਿਥਿਆ, ਉਹਦਾ ਕਾਰਜ ਸੰਸਾਰ ਵੀ ਮਿਥਿਆ। ਇਹ ਸੱਚਾ ਕਿਵੇਂ ਹੋ ਸਕਦਾ? ਪਾਤਸ਼ਾਹ ਦੱਸਦੇ ਇਹ ਸੰਸਾਰ ਤਾਂ ਭਾਈ ਇਸ ਤਰ੍ਹਾਂ ਹੈ, ਇਹੋ ਜਗ ਤੂੰ ਇੱਕ ਅਪਹਾਰ ਤਾਂ ਸੱਚਾ ਮੰਨਿਆ ਕਿਸੇ ਵਿਚਾਰ? ਇਸ ਵਾਸਤੇ ਕੁਦਰਤ ਕਵਣ ਕਹਾ ਵਿਚਾਰ ਵਾਰਾ ਨਾ ਜਾਵਾ ਇੱਕ ਵਾਰ ਪਰਮੇਸ਼ੁਰ ਸਿਮਰਤ ਬਿਨਾਂ ਕਿਸੇ ਨੂੰ ਥਾਓ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਬਿਨ ਨਾਵੈ ਨਾ ਹੀ ਕੋ ਥਾਓ ਇਹ ਜਿੰਨਾ ਕੀਤਾ ਸਾਰਾ ਨਾਮ ਰੂਪਿਆ ਬਿਨਾਂ ਨਾਮ ਤੋਂ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਥਾਓ ਮੈਨੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਕੁਦਰਤ ਕਵਣ ਕਹਾ ਵਿਚਾਰ ਵਾਰਾ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਕੁਦਰਤ ਕਵਣ ਕਿਹੜੀ ਕਿਹਾ ਚੀਜ਼ ਹੈ ਜਿਹੜਾ ਉਹਦਾ ਵਿਚਾਰ ਕਰ ਸਕੇ ਉਹ ਨਿਰੰਕਾਰ ਦਾ ਇੱਕ ਵਾਰ ਰੂਮ ਵੀ ਵਾਰਿਆ ਕਥਨ ਨਹੀਂ ਕੀਤਾ ਜਾਂਦਾ ਜਿਵੇਂ ਉਹਨੂੰ ਪਾਉਂਦਾ ਉਹ ਕਾਰ ਚੰਗੀ ਹੈ ਐਸਾ ਨਿਸ਼ਚਾ ਕਰੋ ਕਿ ਨਿਰੰਕਾਰ ਪਰਮੇਸ਼ਰ ਸਦਾ ਸਲਾਮਤ ਇਸ ਤੁਤ ਰੂਪ ਹੈ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉੱਤਰ ਸੋ ਖੇਹੇ ਸਿੱਧ ਕਹਿਣ ਲੱਗੇ ਨਾਮ ਸਿਮਰਨ ਤੋਂ ਬਿਨਾਂ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਸਿਮਰਨ ਸ਼ੁੱਧ ਬੁੱਧੀ ਵਗੈਰ ਨਹੀਂ ਹੋ ਸਕਦਾ ਇਸ ਲਈ ਆਪੇ ਦੱਸੋ ਪਾਪਾਂ ਨਾਲ ਭਰੀ ਬੁੱਧੀ ਪਵਿੱਤਰ ਕਿਵੇਂ ਹੋਵੇ ਪਾਤਸ਼ਾਹ ਦੱਸ ਦੇ ਭਰੀਏ ਮਤ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉੱਤਰ ਉੱਤਰ ਸਖੇਹੇ ਫਿਰ ਸਿੱਧੋ ਜਿਵੇਂ ਹੱਥ ਪੈਰ ਤਨ ਨਾਲ ਇਹ ਦੇਹ ਜਿਹੜੀ ਸਰੀਰ ਮਿੱਟੀ ਨਾਲ ਭਰ ਜਾਏ ਇਹਦੇ ਸਰੀਰ ਹੱਥਾਂ ਪੈਰਾਂ ਦੇ ਸਹਿਤ ਤਨ ਵਿਸਤਾਰ ਪੂਰਵਕ ਮਿੱਟੀ ਨਾਲ ਭਰ ਜਾਏ ਅਤੇ ਪਾਣੀ ਨਾਲ ਧੋਤਿਆਂ ਉਹ ਖੇਹ ਮਿੱਟੀ ਜਿਹੜੀ ਉੱਤਰ ਜਾਂਦੀ ਹੈ ਮੂਤ ਪਲੀਤੀ ਕੱਪੜੋ ਹੋਏ ਦੇਹ ਸਾਬੂਣ ਲਈਏ ਉਹ ਧੋਏ ਉਹ ਜਿਹੜੀ ਸੋ ਵਿਸ਼ੇਸ਼ ਕਰਕੇ ਖੇਹ ਜਿਵੇਂ ਪਾਣੀ ਨਾਲ ਧੋਤਿਆਂ ਉੱਤਰ ਜਾਂਦੀ ਹੈ ਜਿਸ ਤਰ੍ਹਾਂ ਕੋਈ ਕੱਪੜਾ ਮੂਤਰ ਪਿਸ਼ਾਬ ਦੇ ਨਾਲ ਪਲੀਤੀ ਮਹੀਨੇ ਪਵਿੱਤਰ ਗੰਦਾ ਹੋ ਜਾਏ ਅਤੇ ਫਿਰ ਸਾਬਣ ਦੀ ਚੱਟ ਦੇ ਕੇ ਉਹ ਕੱਪੜਾ ਧੋ ਲਈਦਾ ਹੱਥ ਪੈਰ ਦੇ ਮਿੱਟੀ ਕੱਪੜਾ ਪਿਸ਼ਾਬ ਇਹ ਸਾਰੇ ਅਸਥੂਲ ਹੈ ਇਹਨਾਂ ਦੀ ਨਿਵਰਤੀ ਪਾਣੀ ਸਾਬਣ ਨਾਲ ਅਸਥੂਲ ਚੀਜ਼ਾਂ ਨਾਲ ਹੋ ਜਾਂਦੀ ਹੈ ਭਰੀਆ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਉਹ ਤਾਂ ਦੇਹ ਸਾਬਣ ਲਈ ਉਹ ਧੋਏ ਅਤੇ ਸਾਬਣ ਦੇ ਨਾਲ ਉਹ ਧੋ ਲੈ ਜਾਂਦੇ ਪਾਣੀ ਔਰ ਸਾਬਣ ਦੇ ਸੰਯੋਗ ਨਾਲ ਸਫਾ ਸਾਫ਼ ਹੋ ਜਾਂਦੇ ਭਰੀਆ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਜੇ ਕਿਸੇ ਦੀ ਬੁੱਧੀ ਪਾਪਾਂ ਨਾਲ ਭਰ ਜਾਏ ਉਹ ਜਿਹੜੀ ਮੈਲੀ ਬੁੱਧੀ ਉਹ ਨਿਰੰਕਾਰ ਦੇ ਨਾਮ ਨਾਲ ਰੰਗ ਪਿਆਰ ਕਰਕੇ ਧੋਤੀ ਜਾਂਦੀ ਹੈ ਬੁੱਧੀ ਸੂਖਮ ਆ ਨਾਮ ਵੀ ਸੂਖਮ ਹੈ ਇਸ ਕਰਕੇ ਸੂਖਮ ਵਸਤੂ ਨਾਮ ਆ ਉਹਦੇ ਨਾਲ ਬੁੱਧੀ ਵੀ ਸਾਫ਼ ਹੋ ਜਾਂਦੀ ਹੈ ਸਿੱਧ ਕਹਿੰਦੇ ਪਾਪੀ ਪਰਮਾਤਮਾ ਦੇ ਨਾਮ ਨੂੰ ਆਪ ਜਾ ਕੇ ਪੁੰਨੀ ਹੋਏ ਉਹ ਕਿੰਨੇ ਗਿਆ ਪਾਤਸ਼ਾਹ ਕਹਿੰਦੇ ਪੁੰਨੀ ਪਾਪੀ ਆਖਣ ਨਾ ਹੋਏ ਪਾਤਸ਼ਾਹ ਕਹਿੰਦੇ ਸਿੱਧੋ ਜਿਹੜੇ ਪਾਪੀ ਨਾਹੇ ਨਾਹੇ ਮੈਨੇ ਮਾਲਕ ਪਰਮਾਤਮਾ ਦੇ ਨਾਮ ਨੂੰ ਆ ਕੇ ਪੁੰਨੀ ਹੋ ਗਿਆ ਉਹ ਇੰਨੇ ਬੇਅੰਤ ਹੈ ਜਿਹੜੇ ਕਿਸੇ ਪਾਸੋਂ ਆਖਣ ਨਾ ਆਏ ਕਹੇ ਨਹੀਂ ਜਾਂਦੇ ਬੇਅੰਤ ਪਾਪੀ ਪਵਿੱਤਰ ਹੋ ਜਾਂਦੇ ਕਹਿੰਦੇ ਪਾਪੀ ਪੁੰਨੀ ਕਿੰਨੇ ਗਏ ਪਾਤਸ਼ਾਹ ਸਿੱਧੋ ਸੰਸਾਰ ਪੁੰਨੀ ਕਿੰਨੇ ਪਾਪੀ ਕਿੰਨੇ ਇਹ ਗਿਣਤੀ ਕਿਸੇ ਪਾਸੋਂ ਨਿਰਣੇ ਨਾਲ ਕਹੀ ਨਹੀਂ ਜਾਂਦੀ ਪਾਪੀ ਨਾਮ ਨੂੰ ਨਹੀਂ ਕਹਿੰਦੇ ਹੋਣਗੇ ਪ੍ਰਸ਼ਨ ਕਰਦੇ ਪਾਤਸ਼ਾਹ ਦੇ ਪੁੰਨੀਆਂ ਵਿੱਚ ਤਾਂ ਕੋਈ ਸ਼ੱਕ ਨਹੀਂ ਪਰ ਪਾਪੀ ਜਿਹੜੇ ਆ ਉਹ ਵੀ ਸਾਰੇ ਨਿਰੰਕਾਰ ਦੇ ਨਾਮਾਂ ਨੂੰ ਕਹਿੰਦੇ ਜਿਸ ਵੇਲੇ ਉਹ ਬੱਕਰਿਆਂ ਨੂੰ ਕਹਿੰਦੇ ਆ ਉਸ ਵੇਲੇ ਕਹਿੰਦੇ ਪਰਮੇਸ਼ਰ ਦਾ ਨਾਂ ਲੈ ਲੈਂਦੇ ਆ ਮੁਸਲਮਾਨ ਹਲਾਲ ਕਰਦੇ ਜੁਆਰੀ ਆ ਔਰ ਚੋਰਾਂ ਦਾ ਵੀ ਹਾਂਜੀ ਉਹ ਸ਼੍ਰੀ ਬਾਬਾ ਅਟਲ ਸਾਹਿਬ ਦੇ ਐਸਾ ਵਿਸ਼ਵਾਸ ਹੈ ਸਾਰੇ ਕਾਰਜਾਂ ਜਿਨ੍ਹਾਂ ਕੇ ਅਰਦਾਸਾਂ ਕਰਦੇ ਆ ਇਹਨਾਂ ਦੇ ਨਾਮ ਨੂੰ ਲੈਂਦੇ ਆ ਪਰ ਕੁਝ ਵੀ ਹੋ ਜਾਏ ਬਾਬਾ ਅਟਲ ਸਾਹਿਬ ਦੀ ਸਹੁੰ ਨਹੀਂ ਚੁੱਕਦੇ ਨਾਂ ਤਾਂ ਜ਼ਰੂਰ ਲੈ ਲੈਂਦੇ ਆ ਜਿਹੜੇ ਪੁੰਨੀ ਪੁਰਖ ਨਾ ਹੈ ਉਹ ਮਾਲਕ ਪਰਮਾਤਮਾ ਦੇ ਨਾਮ ਨੂੰ ਨਹੀਂ ਕਹਿੰਦੇ ਉਹ ਕਿੰਨੇ ਕਿੰਨੇ ਹੀ ਪਾਪੀ ਹੋ ਗਏ ਉਹ ਕਿਸੇ ਪਾਸੋਂ ਵੀ ਆਖੇ ਨਹੀਂ ਜਾਂਦੇ ਆਜਾ ਮਲ ਵੱਲ ਧਿਆਨ ਦਿਓ ਆਜਾ ਮਲ ਹੁਣ ਪਹਿਲੇ ਜਨਮ ਬ੍ਰਾਹਮਣ ਦੇ ਘਰ ਦਾ ਸੀ ਪਰ ਵਿਸ਼ਵਾਸ ਸੀ ਨਾਮ ਤੋਂ ਬੇਮੁੱਖ ਹੋ ਗਏ ਬੇਸਬਾਗਮੀ ਹੋ ਗਏ ਬੜਾ ਭਾਰੀ ਪਾਪੀ ਹੋ ਗਿਆ ਸਿੱਧ ਕਹਿੰਦੇ ਆ ਪਰ ਲੋਚ ਪਾਪੀ ਪੁੰਨਾ ਦਾ ਰੌਲਾ ਪੈਂਦਾ ਹੋਏਗਾ ਪਾਤਸ਼ਾਹ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਓ, ਇਹ ਜੀਵ ਆਪਣੇ ਕਰ ਹੱਥਾਂ ਨਾਲ ਜੋ ਵੀ ਕਰਨਾ ਕਰਮ ਕਰਦਾ ਕਰਮ ਨਹੀਂ ਕਰਦਾ, ਉਹ ਸਭ ਉਹਦੇ ਕੀਤੇ ਕਰਮ ਨੂੰ ਧਰਮ ਰਾਜਾ ਦੇ ਭੇਜੇ ਹੋਏ ਜਿਹੜੇ ਚਿੱਤਰਗੁਪਤ ਆ ਲਿਖ ਕੇ ਲੈ ਜਾਂਦੇ ਆ। ਗ੍ਰੰਥ ਦੱਸਦੇ ਆ ਵੀ ਚਿੱਤਰ ਜਿਹੜਾ ਸੱਜੇ ਮੁੰਡੇ 'ਤੇ ਦਿਨ ਦੀ ਸਾਰੀ ਗੱਲ ਲਿਖ ਰਿਹਾ, ਗੋਤ ਖੱਬੇ ਮੁੰਡੇ ਬੈਠਾ ਰਾਤ ਦੀ ਸਾਰੀ ਗੱਲ ਲਿਖ ਰਿਹਾ। ਇਹ ਮਨੁੱਖ ਦੇ ਰਾਤ ਦਿਨ ਦਾ ਸਾਰਾ ਹਿਸਾਬ ਚਿੱਤਰਗੁਪਤ ਧਰਮ ਰਾਜੇ ਸਾਹਮਣੇ ਉਹਦੀ ਅਦਾਲਤ ਪੇਸ਼ ਕਰਦੇ ਆ, ਇਸ ਕਰਕੇ ਉੱਥੇ ਕੋਈ ਰੌਲਾ ਗੋਲਾ ਨਹੀਂ ਪੈਂਦਾ। ਸਿੱਧ ਕਹਿਣ ਲੱਗੇ ਇਸ ਲੋਕ 'ਚ ਕੋਈ ਮਾੜਾ ਕਰਮ ਕਰੇ ਉਹਦੀ ਜਗ੍ਹਾ ਦੂਜਾ ਆਦਮੀ ਉਹਦਾ ਫਲ ਭੋਗ ਲੈਂਦਾ, ਜਿਵੇਂ ਲੋਕ 'ਚ ਵੀ ਭੋਗਿਆ ਜਾਂਦਾ ਹੋਏਗਾ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ, ਆਪੇ ਬੀਜ ਆਪੇ ਹੀ ਖਾਏ। ਇਹ ਜੀਵ ਜਿਹੋ ਜਿਹਾ ਕਰਮ ਦਾ ਬੀਜ ਬੀਜਦਾ ਉਸੇ ਤਰ੍ਹਾਂ ਆਪੇ ਉਹਦੇ ਫਲ ਨੂੰ ਖਾਂਦਾ, ਖਾਓ ਮੈਨੂੰ ਖਾਂਦਾ ਭੋਗਦਾ ਆ। ਜਿਵੇਂ ਗਿਟਾਰ 'ਤੇ ਬਾਜ ਦਾ ਪ੍ਰਸੰਗ ਆਉਂਦਾ ਇਤਿਹਾਸ 'ਚ, ਤਨਧਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਨੂੰ ਇੱਕ ਬਰਾਗੀ ਵੈਸ਼ਨੂੰ ਮੱਥਾ ਲਾਇਆ ਸੀ, ਮਹਾਰਾਜ ਨੇ ਇੱਕ ਹੱਥ 'ਤੇ ਗਿਟਾਰ ਪਹੁੰਚੀ, ਦੋਵੇਂ ਹੱਥ ਵਿੱਚ ਬਾਜ ਫੜਿਆ। ਬਾਜ ਗਿਟਾਰ ਦੇ ਮਾਸ ਨੂੰ ਤੋੜ ਤੋੜ ਖਾ ਰਿਹਾ। ਬੜੀ ਸ਼ੰਕਾ ਹੋਈ ਵੀ ਕੈਸਾ ਇਹ ਜੀਵ ਹਿੰਸਕ ਗੁਰੂ ਹੈ, ਵੀ ਮਹਾਰਾਜ ਅੰਤਰ ਜਮੀ ਉਹਦੀ ਸ਼ੰਕਾ ਦਿਲ ਦੀ ਜਾਣ। ਕਹਿਣ ਲੱਗੇ ਵੀ ਤੂੰ ਪਈ ਸ਼ੰਕਾ ਕਿਉਂ ਕਰ ਰਿਹਾ? ਇਹ ਗਿਟਾਰ ਪਿਛਲੇ ਰਾਜੇ ਦਾ ਵਜ਼ੀਰ ਸੀ ਅਤੇ ਬਾਜ ਜਿਹੜਾ ਇਹ ਪਿਛਲੇ ਹੁਣ 'ਚ ਜ਼ਿਮੀਂਦਾਰ ਸੀ। ਇਹ ਵਜ਼ੀਰ ਨੇ ਝੂਠੀ ਤੁਹਮਤ ਲਾ ਕੇ ਇਹਨੂੰ ਪਿੰਡ ਤੋਂ ਬਾਹਰ ਕੱਢਤਾ। ਪਿੰਡ ਹਜ਼ਾਰ ਇਸ ਬੰਦੀਆਂ ਦੀ ਮਦਦ ਲੈ ਕੇ ਇਹਨੂੰ ਹੋਰ ਪਿੰਡ ਵਸਾ ਲਿਆ। ਵਜ਼ੀਰ ਨੇ ਉਹਨੂੰ ਉਜਾੜਤਾ, ਫਿਰ ਮਿੱਤਰਾਂ ਨੂੰ ਬਾਅਦ ਲੈ ਕੇ ਮਦਦ ਲੈ ਕੇ ਫਿਰ ਪਿੰਡ ਵਸਾਇਆ। ਰਾਜੇ ਦੇ ਵਜ਼ੀਰ ਨੇ ਬੈਰ ਰੱਖ ਕੇ ਤੀਜੀ ਵਾਰ ਉਜਾੜ ਦਿੱਤਾ, ਸਮਾਂ ਪਾ ਕੇ ਮਰ ਗਏ। ਰਾਜੇ ਦਾ ਜਿਹੜਾ ਵਜ਼ੀਰ ਸੀ ਉਹ ਤਾਂ ਗਿਟਾਰ ਬਣਿਆ ਅਤੇ ਜ਼ਿਮੀਂਦਾਰ ਬਾਜ ਬਣਿਆ, ਇਹ ਆਪਸ ਵਿੱਚ ਬਦਲਾ ਲੈ ਰਹੇ ਆ। ਇਹ ਬਾਜ ਨੇ ਇਹਨੂੰ ਤਿੰਨ ਜਾਂ ਨੂੰ ਖਾਣਾ ਸੀ, ਸਾਡੇ ਆਉਣ ਦਾ ਇਹਨੂੰ ਇਹ ਫਲ ਹੋਇਆ, ਅਸੀਂ ਦਇਆ ਕਰਕੇ ਇੱਕੋ ਜਨਮ ਜਿਹਾ ਲੇਖਾ ਮੁਕਾ ਦਿੱਤਾ ਆ। ਪਾਤਸ਼ਾਹ ਦੇ ਨਿਯਮ ਆ, ਜਿਹੋ ਜਿਹਾ ਜੀਵ ਕਰਮ ਦੇ ਬੀਜ ਬੀਜਦਾ ਉਹਦੇ ਫਲ ਨੂੰ ਆਪੇ ਹੀ ਖਾਂਦਾ। ਫਿਰ ਉਹ ਵਿਰਾਗੀ ਮਹਾਰਾਜ ਦਾ ਸੇਵਕ ਬਣ ਗਿਆ ਸੀ। ਅੱਜ ਰਾਜੇ ਦੀ ਸਾਖੀ ਵੀ ਹੈਗੀ, ਜਿਵੇਂ ਉਹ ਕੋਈ ਸਾਧੂ ਭੇਖਿਆ ਲਿਆ ਇਹ ਘੋੜਿਆਂ ਤਬੇਲੇ ਸੀ, ਕਹਿੰਦਾ ਹੁਣ ਤਾਂ ਇੱਥੇ ਲਿੱਦੇ ਹੀ ਆ, ਕਹਿੰਦੇ ਇਹੀ ਦੇ ਦਿਓ, ਉਹ ਲਿੱਦ ਲੈ ਕੇ ਚਲੇ ਗਏ। ਰੱਬ ਤੋਂ ਡਰਦੇ ਰਹਿਣਾ ਚਾਹੀਦਾ, ਪਤਾ ਨਹੀਂ ਕਿਹੜੇ ਵੇਲੇ ਕਿਹਦੀ ਲੋੜ ਪੈ ਜਾਏ, ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ, ਬਾਣੀ ਨਾਲ ਵੀ ਬੁਰਾ ਨਾ ਬੋਲੋ ਵੈਸੇ ਵੀ ਨਾ ਕਰੋ। ਸਮਾਂ ਬੀਤਦਾ ਗਿਆ, ਰਾਜਾ ਸ਼ਿਕਾਰ ਖੇਡਣ ਗਿਆ, ਪਿਆਸ ਲੱਗੀ, ਉਹ ਪਾਣੀ ਵਾਲੇ ਸੇਵਾਦਾਰ ਪਿੱਛੇ ਰਹਿ ਗਿਆ, ਸੰਤਾਂ ਦੀ ਕੁਟੀਆ ਚਲਾ ਗਿਆ। ਕਹਿੰਦੇ ਮਹਾਰਾਜ ਜਲ ਛਕਣਾ, ਕਹਿੰਦੇ ਆਓ ਜੀ ਆਇਆ, ਆਸਣ ਦਿੱਤਾ, ਸਤਿਕਾਰ ਕੀਤਾ। ਉਹ ਸਾਹਮਣੇ ਲਿੱਦ ਦਾ ਢੇਰ, ਕਹਿੰਦੇ ਜੀ ਤੁਹਾਡੇ ਕੋਈ ਆਪਣਾ ਘੋੜਾ ਪਿੱਛੇ ਰਹਿ ਨਹੀਂ, ਲਿੱਦ ਕਿੱਥੋਂ ਆ ਗਈ? ਕਹਿੰਦੇ ਇਹਨੂੰ ਛੱਡੋ ਤੁਸੀਂ, ਜਲ ਛਕੋ। ਕਹਿੰਦਾ ਨਹੀਂ ਮਹਾਰਾਜ, ਕਹਿੰਦੇ ਤੁਹਾਡਾ ਦਿੱਤਾ ਦਾਨ ਫਲੀਭੂਤ ਹੋ ਰਿਹਾ, ਜਿਹੜੇ ਮੈਂ ਭੇਖਿਆ ਨੂੰ ਕਹਿੰਦੇ ਤੂੰ ਲਿੱਦ ਪਾਈ ਸੀ ਨਾ, ਕਹਿੰਦੇ ਹੁਣ ਕਿਵੇਂ? ਕਹਿੰਦਾ ਖਾਣੀ ਪਊ। ਕਹਿੰਦੇ ਮਹਾਰਾਜ ਬਚਾਓ ਸਾਹ, ਕਹਿੰਦੇ ਆਪਣੀ ਨਿੰਦਿਆ ਕਰਾ, ਇਹਨੂੰ ਕੋਈ ਵਿਅੰਗ ਜੀ ਕਿਰਿਆ ਕੀਤੀ, ਲੋਕ ਨਿੰਦਿਆ ਕਰਨ ਲੱਗ ਪਏ, ਇੱਕ ਮਹਾਤਮਾ ਉਹ ਨਹੀਂ ਕੀਤੀ, ਬਸ ਉਹ ਬੁੱਕ ਰਹਿ ਗਿਆ। ਕਹਿੰਦੇ ਇਹ ਤਾਂ ਹੁਣ ਭਾਈ ਰੋਟੀ ਦਵਾ ਚੂਰਨ ਸਮਝ ਕੇ ਖਾ ਲਿਆ ਕਰ, ਅਜਾ ਸਰੂਪ ਹੈ ਭੀਖਿਆ ਖਾਏ, ਅਸੀਂ ਦਰਗਾਹ ਮਿਲੇ ਸਜਾਏ। ਜਿਹੋ ਜਿਹਾ ਕਰਮ ਕਰਦਾ ਬੀਜ ਬੀਜਦਾ ਉਹ ਭੋਗਣਾ ਪੈਂਦਾ ਹੈ। ਨਾਨਕ ਹੁਕਮੀ ਆਵਹੋ ਜਾਹੋ, ਪਾਤਸ਼ਾਹ ਨੇ ਪੁੰਨਾ ਪਾਪਾਂ ਕਰਕੇ ਉਹ ਫਲ ਭੋਗਣ ਲਈ ਜੀਵ ਪਰਮਾਤਮਾ ਦੇ ਹੁਕਮ ਨਰਗਾਂ ਸੁਰਗਾਂ 'ਚ ਆਉਂਦੇ ਜਾਂਦੇ ਆ। ਇਸ ਵਾਸਤੇ ਜੀਵ ਕਰਮ ਕਰਨ ਨੂੰ ਸੁਤੰਤਰ ਆ, ਫਲ ਭੋਗਣ ਲਈ ਪਰਤੰਤਰ ਆ। ਕਰਮਾਂ ਦਾ ਫਲ ਪਰਮਾਤਮਾ ਭੁਗਤਾਉਂਦਾ, ਅਤੇ ਜੇ ਇਹ ਆਪ ਭੋਗਣ ਲਈ ਸਮਰੱਥ ਹੋਵੇ ਫਿਰ ਤਾਂ ਵੱਡੇ ਆਦਮੀ ਪਾਪ ਕਰਕੇ ਫਲ ਭੋਗਣੇ ਨਾ, ਪਰਮਾਤਮਾ ਭੁਗਤਾਉਂਦਾ। ਕਈ ਵਾਰੀ ਉਸੇ ਵੇਲੇ ਭੁਗਤਾ ਦਿੰਦਾ, ਕਈ ਵਾਰੀ ਦੂਏ ਜਨਮ 'ਚ ਭੁਗਤਾ ਦਿੰਦਾ। ਜਿਹੋ ਜਿਹਾ ਕਰਮ ਦਾ ਫਲ ਹੋਵੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਜਨਮ 'ਚ ਭੁਗਤਾ ਦਿੰਦਾ, ਇਹ ਉਹਦੀ ਆਪਣੀ ਮਰਜ਼ੀ ਹੈ। 101 ਜਨਮ ਪਿੱਛੋਂ ਵੀ ਭੁਗਤਾ ਸਕਦਾ, ਜਿਵੇਂ ਮਾਂਡਵ ਰਿਸ਼ੀ ਸੀ, ਉਹ ਜੰਗਲ ਤਪੱਸਿਆ ਕਰਦੇ ਸੀ। ਇੱਕ ਚੋਰ ਸੁੱਚੇ ਮਾਤਿਆਂ ਦੀ ਸੁੱਚੇ ਮੋਤੀਆਂ ਦੀ ਮਾਲਾ ਰੱਖ ਕੇ ਤੁਰ ਗਿਆ। ਰਾਜੇ ਦੇ ਸਿਪਾਹੀਆਂ ਨੇ ਫੜ ਲਿਆ ਕਿ ਤੂੰ ਸਾਡਾ ਹੈ, ਰਾਜੇ ਦਾ ਹਾਰ ਚੁੱਕ ਕੇ ਲਿਆ, ਰਾਜੇ ਦਾ ਚੋਰ ਹੈ। ਰਾਜੇ ਨੇ ਕਿਹਾ ਇਹਨੂੰ ਸੂਲੀ 'ਤੇ ਚੜ੍ਹਾ ਦਿਓ। ਮਾਂਡਰ ਰਿਸ਼ੀ ਨੇ ਆਪਣੇ ਅੰਤਰ ਜਮਾਂ ਨੂੰ ਦੇਖਿਆ ਕਿ ਮੈਂ ਤਾਂ 100 ਜਨਮ ਕੋਈ ਪਾਪ ਕੀਤਾ ਨਹੀਂ, ਇੱਥੇ ਕਿਵੇਂ ਆ ਗਿਆ? ਧਰਮ ਰਾਜ ਪੁੱਛਿਆ ਕਿਹੜੇ ਕਰਮ ਦਾ ਫਲ ਦੇ ਰਿਹਾ? ਉਹ ਕਹਿੰਦਾ 100 ਜਨਮ ਤੋਂ ਅੱਗੇ ਦੇਖਿਆ ਇੱਕ ਹੋਰ ਦੇ, ਜਿਹੜੇ ਦੇਖਿਆ ਅਤੇ 101 ਜਨਮ ਦਾ ਨਿਆਣਾ ਸੀ, ਕਿਤੇ ਪਸ਼ੂ ਚਾਰਦੇ ਨੇ, ਟਿੱਡਾ ਜਿਹੜਾ ਹੁੰਦਾ ਉਹਦੀਆਂ ਲੱਤਾਂ ਤੋੜੀਆਂ ਨਿਗਾਹ, ਕਹਿੰਦੇ ਉਹਦਾ ਫਲ ਆ। ਕਹਿੰਦੇ ਤੈਨੂੰ ਹੁਣ ਭੋਗਣਾ ਪਊਗਾ, ਮਿੱਠਾ ਕਰ ਭੋਗ ਲਾ। ਉਹ ਕਹਿੰਦੇ ਮੇਰੀ ਉਮਰ ਕਿੰਨੀ ਸੀ? ਕਹਿੰਦੇ ਇੰਨੀ। ਕਹਿੰਦੇ ਉਦੋਂ ਫਿਰ ਮੈਂ ਤਾਂ ਬੱਚਾ ਸੀ, ਅਤੇ ਫਿਰ ਧਰਮ ਨੇ ਕਿਹਾ ਮੈਨੂੰ ਸਰਾਪ ਨਾ ਦੇ ਦੇਵੇ। ਉਹ ਕਹਿੰਦੇ ਹੁਣ ਮੈਨੂੰ ਇੱਕ ਤਾਂ ਕਲਯੁਗ ਦਾ ਰਾਜਾ ਨਾ ਬਣਨ ਦਾ ਸਰਾਪ ਨਾ ਦੇਈ, ਦੂਜਾ ਦਾਸੀ ਦਾ ਪੁੱਤਰ ਨਾ ਹੋਵਾਂ, ਤੀਜਾ ਚੜਾਲ ਦਾ ਪੁੱਤ ਨਾ ਹੋਵਾਂ। ਕਹਿੰਦੇ ਤਿੰਨੇ ਹੀ ਹੋਵੇਗਾ, ਉਹ ਫਿਰ ਫਲ ਭੋਗਣਾ ਪਿਆ। ਇਸ ਵਾਸਤੇ ਕਰਮਾਂ ਦਾ ਫਲ ਜਿਹੜਾ ਵੈਸਾ ਹੈ ਭਾਈ, ਭਰੀਆ ਹੱਥ ਪੈਰ ਤਨ ਦੇਹੇ, ਜੇ ਕਹਿੰਦੇ ਹੱਥ ਚੋਰੀ ਖੋਟੀ ਕਮਾਈ ਨਾਲ ਭਰ ਜਾਣ, ਪੈਰ ਖੋਟੇ ਰਸਤੇ ਚੱਲਣ ਕਰਕੇ ਪਾਪਾਂ ਦੇ ਭਾਰ ਨਾਲ ਭਰ ਜਾਣ, ਤਨ ਸੂਖਮ ਸਰੀਰ ਮਨ ਜਿਹੜਾ ਇਹ ਬੁਰੇ ਖਿਆਲਾਂ ਨੂੰ ਖੇਹ ਨਾ ਭਰ ਜਾਏ, ਉਹ ਸਥੂਲ ਦੇ ਵਿਕਾਰਾਂ ਰੂਪੀ ਗੰਦਗੀ ਨਾ ਭਰ ਜਾਏ, ਪਾਣੀ ਧੋਤਾ ਉਤਰਸ ਕੇ, ਉਹ ਫੇ ਖੇਹ ਜਿਹੜੀ ਹੈ ਪ੍ਰੇਮ ਰੂਪੀ ਪਾਣੀ ਨਾਲ ਧੋਣ ਕਰਕੇ ਉਤਰ ਸੋ ਖੇਹ, ਉਹ ਵਿਸ਼ੇਸ਼ ਕਰਕੇ ਉਤਰ ਜਾਂਦੀ ਹੈ, ਉਤਰਸ ਖੇਹ ਜਾਂ ਉਤਰ ਜਾਂਦੀ ਹੈ। ਭੂਤ ਪ੍ਰੀਤੀ ਕੱਪੜ ਹੋਏ, ਜੇ ਕਹਿੰਦੇ ਅੰਤਸ਼ਕਰਨ ਰੂਪੀ ਜਿਹੜਾ ਹੈ ਕੱਪੜਾ ਆ, ਸਰੀਰ ਰੂਪੀ ਵਸਤਰ ਮੂਤ, ਅਤੇ ਪਿਸ਼ਾਬਾਦਕਾਂ, ਹਾਂਜੀ, ਵਿਕਾਰਾਂ ਦੇ ਬਲ ਦੁਆਰਾ ਪ੍ਰੀਤੀ ਪਵਿੱਤਰ ਹੋ ਜਾਏ, ਦੇਹ ਸਾਬਣ ਰਹਿਤ ਹੋਏ, ਫਿਰ ਸਤਸੰਗ ਰੂਪੀ ਘਾਟ 'ਤੇ ਆ ਕੇ ਨਿਸ਼ਚੇ ਰੂਪੀ ਪਟੜੇ 'ਤੇ ਆਪਣੇ ਅੰਤਸ਼ਕਰਨ ਰੂਪੀ ਕੱਪੜੇ ਨੂੰ ਧੋ ਲੈਣਾ ਕਰੇ, ਨਾਮ ਰੂਪੀ ਸਾਬਣ ਦੀ ਚੱਟ ਦੇ ਕੇ ਪ੍ਰੇਮ ਰੂਪੀ ਪਾਣੀ ਪਾ ਕੇ ਉਗਤੀਆਂ ਜੁਗਤੀਆਂ ਰੂਪੀ ਮੁੱਕੀਆਂ ਮਾਰ ਕੇ, ਪਰ ਜੇ ਮਤ ਪਾਪਾਂ ਕਹਿ ਸੰਗੋ ਧੋਪਾ ਨਾਵਾ ਕੇ ਰੰਗ, ਉਹ ਧੋਪਾ ਨਾਵਾ ਕੇ ਰੰਗ ਬੁੱਧੀ ਪਾਪਾਂ ਰੂਪੀ ਚਿੱਕੜ ਨਾ ਭਰ ਜਾਂਦੀ ਹੈ। ਨਾਮ ਰੂਪੀ ਸਾਬਣ ਔਰ ਰੰਗ ਪ੍ਰੇਮ ਰੂਪੀ ਜਲ ਕਰਕੇ ਧੋਤੀ ਜਾਂਦੀ ਹੈ। ਇਸ ਵਾਸਤੇ ਨਾਮ ਜਪਣ ਨਾਲ ਐਸਾ ਗੂੜਾ ਪਿਆਰ ਕਰੇ। ਪੁੰਨੀ ਪਾਪੀ ਆਖਣਾ ਹੀ, ਇਸ ਤਰ੍ਹਾਂ ਸਾਧਨ ਕਰਨ ਵਾਲੇ ਗੁਰਮੁਖਾਂ ਨੂੰ ਨਾ ਕੋਈ ਪੁੰਨੀ ਕਹਿੰਦਾ ਨਾ ਕੋਈ ਪਾਪੀ ਕਹਿੰਦਾ। ਉਹ ਗੁਰਮੁਖ ਪਾਪੀਆਂ ਅਤੇ ਪੁੰਨੀਆਂ ਦੀ ਗਿਣਤੀ ਵਿੱਚ ਨਹੀਂ ਆਉਂਦੇ, ਉਹ ਤਾਂ ਫਿਰ ਨਿਰਲੇਪ ਹੋ ਜਾਂਦੇ, ਕਿਉਂਕਿ ਪਾਪ ਕਰਨ ਕਰਕੇ ਪਾਪੀ ਹੈ, ਪੁੰਨ ਕਰਨ ਕਰਕੇ ਪੁੰਨੀ ਹੈ। ਉਹ ਫਿਰ ਇਹਨਾਂ ਤੋਂ ਰਹਿਤ ਨਿਸ਼ਕਾਮ ਕਰਮ ਕਰਕੇ ਕਲਿਆਣ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਕਰ ਕਰ ਕਰਨਾ ਲਿਖ ਲਾ ਜਾਓ, ਕਰ ਹੱਥਾਂ ਕਰ ਜਿਹੜੇ ਕੀਤੇ ਕਿਰਿਆ ਮਨ ਕਰਮ, ਅੰਤਿਸ਼ਕਰਨ ਜਿਹੜੇ ਸੰਸਕਾਰ ਲਿਖੇ ਹੋਏ ਪੁਰਾਣੇ ਖਿਆਲ ਜਾਂ ਇਸ ਜਨਮ ਦੇ, ਉਹ ਕਹਿੰਦੇ ਸਭ ਉਹਨਾਂ ਦੇ ਲੈ ਜਾਓ, ਲੀਨ ਹੋ ਜਾਂਦੇ, ਖਤਮ ਹੋ ਜਾਂਦੇ, ਸਿਮਰਨ ਵਿੱਚ ਐਸੀ ਬਰਕਤ ਆ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਪ ਹੋ ਜਾਓ। ਉਹ ਆਪ ਹੀ ਆਪਣੇ ਬੀਜ ਕਾਰਨ ਰੂਪੀ ਕੌਣ ਨਿਰੰਕਾਰ ਨੂੰ ਖਾਓ। ਬੀਜ ਮੈਨੇ ਕਾਰਨ ਰੂਪ ਭਾਵ ਕਿ ਈਸ਼ਰ ਰੂਪ, ਔਰ ਖਾਓ ਭੋਗਤਾ ਰੂਪ ਅਥਵਾ ਜੀਵ ਰੂਪ ਨਿਸ਼ਚੇ ਕਰਦਾ। ਪਾਤਸ਼ਾਹ ਕਹਿੰਦੇ ਹੁਕਮੀ ਦਾ ਸਰੂਪ ਹੋ ਗਿਆ, ਉਹਨਾਂ ਦਾ ਆਉਣਾ ਜਾਣਾ ਜੰਮਣ ਮਰਨਾ ਜਾਹੋ ਅਭਾਵ ਹੋ ਗਿਆ, ਖਤਮ ਹੋ ਗਿਆ, ਉਹਨਾਂ ਦਾ ਜੰਮਣ ਮਰਨਾ ਜਿਹੜਾ ਉਹ ਖਤਮ ਹੋ ਜਾਂਦਾ। 84 ਲੱਖ ਜੂਨਾਂ ਦਾ ਜਿਹੜਾ ਗੇੜਾ ਉਹ ਮੁੱਕ ਜਾਂਦਾ, ਉਹ ਫਿਰ ਕਾਹਦਲੇ ਜੰਮਣ ਮਰਨ 'ਚ ਆਉਣਗੇ, ਉਹ ਤਾਂ ਸਾਰੇ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦੇ। ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦਾ ਆਉਣਾ ਜਾਣਾ ਸਾਰਾ ਖਤਮ ਹੋ ਜਾਂਦਾ। ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੋਂ 60 ਅੱਖਰ ਆ। ਇਸ ਤਰ੍ਹਾਂ ਫਿਰ ਜਿਹੜਾ ਹੈਗਾ ਪੌੜੀ ਹੈ, ਸੋਚਿਆ ਸੋਚਣਾ ਹੋਵੇ ਤਾਂ ਲੈ ਕੇ ਹਾਂਜੀ ਨਾਨਕ ਲਿਖਿਆ ਨਾਲ ਤਾਂ 102 ਅੱਖਰ ਹੈ। ਇਸ ਤਰ੍ਹਾਂ ਦੂਸਰੀ ਪੌੜੀ ਜਿਹੜੀ ਹੈ ਉਹਦੇ ਫਿਰ 114 ਅੱਖਰ ਆ। ਤੀਸਰੀ ਪੌੜੀ ਜਿਹੜੀ ਹੈ ਇਸ ਦੇ ਤੀਸਰੀ ਪੌੜੀ ਦੇ 149 ਅੱਖਰ ਆ। ਚੌਥੀ ਪੌੜੀ ਜਿਹੜੀ ਹੈ ਉਹਦੇ ਵੀ ਮਹਾਂਪੁਰਖਾਂ ਨੇ ਇਸ ਤਰ੍ਹਾਂ ਵਿਚਾਰ ਲਾਇਆ ਕਿ ਇਸ ਦੇ ਅੰਮ੍ਰਿਤ ਵਾਲਾ ਰਾਰਾ ਗਿਣ ਕੇ 117 ਅੱਖਰ ਆ। ਅਤੇ ਜਿਹੜੀ ਪੰਜਵੀਂ ਪੌੜੀ ਹੈ ਇਸ ਦੇ ਮਹਾਂਪੁਰਖਾਂ ਨੇ ਆਪਣੇ 158 ਅੱਖਰ ਆ। ਅਤੇ ਜਿਹੜੀ ਛੇਵੀਂ ਪੌੜੀ ਹੈ ਇਸ ਦੇ 90 ਅੱਖਰ ਆ। ਜਿਹੜੀ ਸੱਤਵੀਂ ਪੌੜੀ ਹੈ ਸੱਤਵੀਂ ਪੌੜੀ ਜਿਹੜੀ ਹੈ ਇਸ ਦੇ 900 ਇਹਦੇ 117 ਅੱਖਰ ਆ। ਸੱਤਾਂ ਪੌੜੀਆਂ ਦੇ ਕੁੱਲ ਅੱਖਰ 907 ਆ। ਅੱਠਵੀਂ ਪੌੜੀ ਦੇ 64 ਅੱਖਰ ਆ। ਨੌਵੀਂ ਪੌੜੀ ਜਿਹੜੀ ਹੈ ਇਸ ਦੇ 67 ਅੱਖਰ ਆ। ਇਸੇ ਤਰ੍ਹਾਂ ਹੁਣ ਜਿਹੜੀ ਦਸਵੀਂ ਪੌੜੀ ਹੈ ਇਹਦੇ ਵੀ 67 ਅੱਖਰ ਆ। ਅਤੇ ਜਿਹੜੀ ਗਿਆਰਵੀਂ ਪੌੜੀ ਹੈ ਇਸ ਦੇ 63 ਅੱਖਰ ਆ। ਹੁਣ ਅੱਗੇ ਜਿਹੜੀ ਬਾਰਵੀਂ ਪੌੜੀ ਹੈ ਇਸ ਬਾਰਵੀਂ ਪੌੜੀ ਜਿਹੜੀ ਹੈ ਉਸ ਦੇ 63 ਅੱਖਰ ਆ। ਗਿਆਰਵੀਂ ਅੱਖਰ ਦੇ 63 ਅੱਖਰ ਆ। ਅਤੇ ਇਸੇ ਤਰ੍ਹਾਂ ਜਿਹੜੀ ਬਾਰਵੀਂ ਪੌੜੀ ਹੈ ਇਸ ਦੇ ਵੀ 63 ਅੱਖਰ ਆ। 13ਵੀਂ ਪੌੜੀ ਜਿਹੜੀ ਹੈਗੀ ਆ ਇਸ ਦੇ 61 ਅੱਖਰ ਆ। ਅਤੇ ਜਿਹੜੀ 14ਵੀਂ ਪੌੜੀ ਹੈਗੀ ਆ ਇਸ ਦੇ 14ਵੀਂ ਪੌੜੀ ਦੇ 62 ਅੱਖਰ ਆ। ਅਤੇ 15ਵੀਂ ਜਿਹੜੀ ਹੈ ਇਹਦੇ 60 ਅੱਖਰ ਆ। ਅਤੇ ਜਿਹੜੀ 16ਵੀਂ ਪੌੜੀ ਹੈ ਇਹਦੇ 254 ਅੱਖਰ ਆ। ਜਿਹੜੀ 17ਵੀਂ ਪੌੜੀ ਹੈ ਇਸ ਦੇ 138 ਅੱਖਰ ਆ। ਅਤੇ ਜਿਹੜੀ 18ਵੀਂ ਪੌੜੀ ਹੈਗੀ ਆ ਇਸ ਦੇ 135 ਅੱਖਰ ਆ। ਜਿਹੜੀ 19ਵੀਂ ਪੌੜੀ ਹੈ ਇਹਦੇ 163 ਅੱਖਰ ਆ। ਅਤੇ ਜਿਹੜੀ 20ਵੀਂ ਪੌੜੀ ਹੈ ਇਸ ਦੇ 102 ਅੱਖਰ ਆ। ਇੱਕ ਓਂਕਾਰ ਤੋਂ ਲੈ ਕੇ 20ਵੀਂ ਪੌੜੀ ਤੱਕ ਕੁੱਲ 2206 ਅੱਖਰ ਆਏ ਆ। ਕਿਉਂਕਿ ਮਹਾਰਾਜ ਜੀ ਕਿਰਪਾ ਨਾਲ ਹੀ ਹੈ। ਜੇ ਉਹਦੀ ਬਖਸ਼ਿਸ਼ ਨਾ ਹੋਵੇ, ਭਾਗ ਸਹਾਇਤਾ ਨਾ ਕਰਨ, ਅਤੇ ਆਮ ਉਹ ਪੰਜਾਬੀ ਦਾ ਬਣਿਆ ਭਾਗਹੀਣ, ਜੋ ਬਾਹੀ ਕਰੇ ਸੋਕਾ ਲੱਗੇ ਜਾਂ ਟੱਗਾ ਮਰੇ, ਭਾਗਹੀਣ ਜੋ ਜੰਝੇ ਜਾਏ ਔਰ ਉਸ ਪਏ ਜਾਂ ਮੱਖੀ ਖਾਏ, ਭਾਗਹੀਣ ਜੋ ਸੰਗਤ ਕਰੇ ਨੀਂਦ ਆਏ ਜਾਂ ਗੱਲਾਂ ਕਰੇ। ਕਿਉਂ ਫੇਰੇ ਕਾਂ ਜਾਂ ਬਗਲਾ ਬਿਰਤੀ ਹਾਂਜੀ ਹੋ ਜਾਂਦੀ ਹੈ, ਉਹ ਭਾਗਾਂ ਤੋਂ ਹੀ ਨੇ ਜਿਹੜੇ, ਉਹਨਾਂ ਦੇ ਕੋਈ ਨਾ ਕੋਈ ਵਿਘਨ ਇਹੋ ਜਿਹਾ ਪੈ ਜਾਂਦਾ, ਉਹ ਸੰਗਤ ਕਰਕੇ ਵੀ ਲਾਭ ਲੈ ਹੀ ਨਹੀਂ ਸਕਦੇ। ਕਿਉਂਕਿ ਜੀਵ ਨੂੰ ਕਈ ਤਰ੍ਹਾਂ ਦੇ ਬੰਧਨ ਪਏ ਹੋਏ, ਪਹਿਲੇ ਬੰਧਨ ਪੜਾ ਦੇਹ ਆ, ਦੇਹ ਦਾ ਬੰਧਨ ਪਿਆ ਆ, ਦੂਸਰਾ ਤੀਜਾ ਜਾਂ ਦੂਜਾ ਇਸਤਰੀ ਦਾ ਬੰਧਨ, ਤੀਸਰ ਬੰਧਨ ਪੁੱਤਰ ਵਿਚਾਰੇ ਵੀ ਪੁੱਤਰਾਂ ਦਾ ਪੈ ਜਾਂਦਾ, ਉਹਨਾਂ ਦੀ ਫਿਕਰ ਪੈ ਜਾਂਦੀ ਹੈ, ਚੌਥੇ ਨਾਤੀ ਮਨ, ਚੌਥੇ ਫਿਕਰ ਹਾਂਜੀ ਕਿੰਨੇ ਨਾਤੇ ਬਣ ਜਾਂਦੇ ਗਾਂ, ਅਤੇ ਨਾਤੀ ਕੇ ਕਹਿ ਨਾਤੀ ਹੋਵੇ, ਨਾਤੀਆਂ ਦੇ ਗਾਂ ਹੋਰ ਨਾਤੀ ਬਣ ਜਾਂਦੇ, ਫਿਰ ਕਹੋ ਕੌਣ ਠਿਕਾਣ, ਫਿਰ ਕਹਿੰਦੇ ਕੀ ਠਿਕਾਣਾ, ਧਨ ਸੰਪਦ ਔਰ ਹਟ ਹਵੇਲੀ, ਫਿਰ ਧਾਨਿਆਂ ਸੰਪਦ ਜਾਇਦਾਦ ਹਟੀਆਂ ਹਵੇਲੀਆਂ, ਜੇ ਬੰਧਨ ਕਿਆ ਕਹੂੰ ਬਖਾਣ, ਕਿੰਨਾ ਕਹਿ ਕੇ ਦੱਸੀਏ, ਚੌਲੜ ਪੰਜ ਲੜ ਸੱਤ ਲੜ ਰਸਰੀ, ਬਾਂਧ ਲਈਆ ਅਬ ਪੇਜ ਨੇ, ਉਹ ਰੱਸੀ ਬਣ ਜਾਂਦੀ ਨਾ ਇੱਕ ਲੜ ਵਾਲੀ, ਦੋ ਤਿੰਨਾਂ ਲੜੀਆਂ ਹਾਂਜੀ, ਫਿਰ ਬਾਂਧ ਲਈਆ ਵਿਦ ਤਾਣ ਹਾਂਜੀ, ਬਾਂਧ ਲਈਆ ਅਬ ਬਹੁ ਵਿਦ ਤਾਣ, ਫਿਰ ਕੈਸੇ ਛੁੱਟਣ ਹੋਏ ਤੁਮਾਰਾ ਗਹਿਰੇ ਖੂੰਟੇ ਗੜ ਨਦਾਨ, ਇਹਦਾ ਪੱਕੇ ਕਿਲੇ ਨਾਲ ਬਜ ਗਿਆ, ਇਹ ਕਹਿੰਦਾ ਜੀ ਗ੍ਰਿਸਤ 'ਚੋਂ ਵਿਹਲੇ ਨਹੀਂ ਮਿਲਦਾ ਜੀ, ਕੀ ਕਰੀਏ ਜੀ, ਉੱਠਿਆ ਨਹੀਂ ਜਾਂਦਾ, ਥੱਕ ਜਾਂਦੇ ਹਾਂ, ਫਿਰ ਨੀਂਦ ਆ ਜਾਂਦੀ ਹੈ, ਹਾਂਜੀ ਕਿਵੇਂ ਭਜਨ ਕਰੀਏ, ਕਿਆ ਕਰੀਏ, ਬਸ ਇਸ ਤਰ੍ਹਾਂ ਫਿਰ ਇਹ ਹਾਂਜੀ ਕਿੱਲੇ ਨਾਲ ਵਜਿਆ ਆ, ਹਾਂਜੀ ਸਾਰੀ ਜ਼ਿੰਦਗੀ ਬਤੀਤ ਕਰਕੇ ਤੁਰ ਜਾਂਦਾ, ਸਿਮਰਨ ਨਹੀਂ ਕਰਦਾ। ਇਹਦਾ ਵੀ ਜਿੱਥੇ ਮਹਾਰਾਜ ਕਿਰਪਾ ਕਰਦੇ ਆ ਉਹੀ ਭਾਈ ਇਸ ਪਾਸੇ ਤੁਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।